ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
जिंदाबाद लेके हाजिर हां हर संडे नूं दुपहरे 1-2। इस प्रोग्राम विच गल्लां होणगीआं तुहाडीआं, तुहाडे नाल ते तुहाडे विचार, कम्युनिटी दीआं गल्लां, कम्युनिटी दे इशूज, तुहाडे इशूज, रोज दे इशू, जिंदा दिली दीआं गल्लां। मैं हर संडे 1-2 लेके आवांगा रेडियो जिंदाबाद।
कुछ चीजां दी राखी करना बन दिया लोड भी हैगी। चंगा एजेंट, बढ़िया सर्विस, द बेस्ट रेट्स, अप टू 80% डिस्काउंट्स ऑन कार इंश्योरेंस। गल की ऑटो, होम, लाइफ, ट्रकिंग, फ्लीट्स एंड नॉन फ्लीट्स, डिसेबिलिटी, ग्रुप बेनिफिट्स, किद्दां दी भी कवरेज लवो, आर्मर चेते रखो। आर्मर इंश्योरेंस इज पार्टनर्स विद लीडिंग कनेडियन इंश्योरेंस कंपनीज। 24/7 ऑनलाइन कोट्स 2-3 मिनटां विच लवो। आर्मर इंश्योरेंस ब्रोकर्स 905-452-5127-905-452-5157।
ਮੈਥੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਉਹ ਕਰਦੀ, ਦੱਸਦੀਆਂ ਅੱਖਾਂ ਕਿੰਨਾ ਮੇਰੇ ਉੱਤੇ ਮਰਦੀ। ਮੈਥੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਉਹ ਕਰਦੀ, ਦੱਸਦੀਆਂ ਅੱਖਾਂ ਕਿੰਨਾ ਮੇਰੇ ਉੱਤੇ ਮਰਦੀ। ਕਈ ਵਾਰੀ ਕਰਮਾਂ ਤੇ ਆਵੇ ਨਾ ਯਕੀਨ, ਦੁੱਖ ਟੁੱਟਦੇ ਆ ਜਦੋਂ ਕੋਲ ਵੇਂਦੀਆਂ। ਘਰ ਵਾਲੀ ਤੰਗ ਕਰੇ ਐਵੇਂ ਗੱਲਾਂ ਬਣੀਆਂ, ਮੇਰੇ ਵਾਲੀ ਤਾਂ ਪਿਆਰ ਨਾਲ ਰਹਿੰਦੀਆਂ। ਘਰ ਵਾਲੀ ਤੰਗ ਕਰੇ ਐਵੇਂ ਗੱਲਾਂ ਬਣੀਆਂ, ਮੇਰੇ ਵਾਲੀ ਤਾਂ ਪਿਆਰ ਨਾਲ ਰਹਿੰਦੀਆਂ। ਸਭ ਠੀਕ ਇਹ ਕਹਿ ਕੇ ਹੱਸ ਦਿੰਦੀ ਹੈ। ਪਤਾ ਨਹੀਂ ਰੱਬ ਨੂੰ ਪੜਾਈ ਕਿਹੜੀ ਪੱਟੀ ਏ, ਕਹਿਣੇ ਨੂੰ ਵੀ ਕਹਿਣੇ ਤੂੰ ਬਣਾਉਣ ਵਾਲੀ ਜੱਟੀ ਏ। ਤੇਰੇ ਹੁੰਦੇ ਆ ਨਾ ਕਹਤਾ ਮੈਨੂੰ ਕਿਸੇ ਚੀਜ਼ ਦਾ, ਤਰੱਕੀ ਤੇਰੀਆਂ ਹਵਾਵਾਂ ਵਿੱਚ ਵਹਿੰਦੀਆਂ। ਘਰ ਵਾਲੀ ਤੰਗ ਕਰੇ ਐਵੇਂ ਗੱਲਾਂ ਬਣੀਆਂ, ਮੇਰੇ ਵਾਲੀ ਤਾਂ ਪਿਆਰ ਨਾਲ ਰਹਿੰਦੀਆਂ। ਘਰ ਵਾਲੀ ਤੰਗ ਕਰੇ ਐਵੇਂ ਗੱਲਾਂ ਬਣੀਆਂ, ਮੇਰੇ ਵਾਲੀ ਤਾਂ ਜਗ੍ਹਾ ਕੋਈ ਵਹਿਮਲੀ, ਤੇਰੇ ਨਾਲ ਮੇਰੀ ਕੰਪਲੀਟ ਹੋਈ ਫੈਮਲੀ। ਸਾਦਾ ਜਿਹਾ ਬੰਦਾ ਮੈਂ ਕੋਈ ਜ਼ਿਆਦਾ ਨਹੀਂ ਹੋ ਪੜਿਆ, ਬਸ ਇੱਕੋ ਕੰਮ ਚੰਗਾ ਜ਼ਿੰਦਗੀ ਚ ਕਰਿਆ। ਤੈਨੂੰ ਮਾਪਿਆਂ ਦੀ ਨੂੰ ਚਾਵਾਂ ਨਾ ਬਣਾ ਲਿਆ, ਤੇਰੇ ਸਿਰ ਤੋਂ ਕਦੇ ਨਾ ਚੁੰਨੀ ਲੈਂਦੀਆਂ। ਘਰ ਵਾਲੀ ਤੰਗ ਕਰੇ ਐਵੇਂ ਗੱਲਾਂ ਬਣੀਆਂ, ਮੇਰੇ ਵਾਲੀ ਤਾਂ ਪਿਆਰ ਨਾਲ ਰਹਿੰਦੀਆਂ।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਔਰ ਫੇਸਬੁੱਕ ਦੇ ਥਰੂ ਸਾਡੇ ਨਾਲ ਜਿਹੜੇ ਵੀ ਦੁਨੀਆਂ ਦੇ ਕੋਨੇ 'ਚ ਸਾਡੇ ਦੋਸਤ ਮਿੱਤਰ ਜੁੜੇ ਨੇ, ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਅੱਜ ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਫਿਰ ਰੂਬਰੂ ਹੋਏ ਹਾਂ ਔਰ ਇੱਕ ਨਵਾਂ ਐਸਾ ਮੇਨ ਮੁੱਦਾ ਲੈ ਕੇ ਜਿਹਦੀ ਚਰਚਾ ਇੰਡੋ ਕੈਨੇਡੀਅਨ ਭਾਈਚਾਰੇ ਦੇ ਵਿੱਚ ਕਾਫੀ ਹੁੰਦੀ ਰਹਿੰਦੀ ਹੈ। ਐਸਾ ਟੌਪਿਕ ਹੈ ਜਿਹੜਾ ਬਹੁਤ ਸਾਰੇ ਪਰਿਵਾਰਾਂ ਲਈ ਇੱਕ ਦੁਖਦਾਈ ਟੌਪਿਕ ਵੀ ਹੈ, ਔਰ ਇਹਦਾ ਕਿਸੇ ਵੀ ਪਰਿਵਾਰ ਉੱਤੇ ਅਗਰ ਇਹ ਚੀਜ਼ ਵਰਦੀ ਹੈ ਉਹ ਲੰਮੀ ਦੇਰ ਤੱਕ ਜ਼ਿੰਦਗੀ 'ਚ ਉਹਦਾ ਅਸਰ ਰਹਿੰਦਾ। ਮੇਨ ਮੁੱਦਾ ਸਾਡਾ ਅੱਜ ਜਿਹੜਾ ਰਹੇਗਾ ਉਹ ਰਹੇਗਾ ਮੈਰਿਜ ਫਰਾਡ। ਕੈਨੇਡੀਅਨ ਲਾਜ਼ ਦੇ ਹਿਸਾਬ ਨਾਲ ਔਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੋਕ ਜਿੱਥੋਂ ਅਸੀਂ ਅੱਜ ਇੰਡੋ ਕੈਨੇਡੀਅਨ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਦੇ ਨਾਲ ਕਿਤੇ ਫਰਾਡ ਹੁੰਦਾ ਹੈ। ਔਰ ਬਹੁਤ ਸਾਰੀ ਵਾਰੀ ਐਸਾ ਵੀ ਹੁੰਦਾ ਹੈ ਕਿ ਚਾਹੇ ਅਸੀਂ ਇੰਡੀਆ ਦੀ ਗੱਲ ਕਰੀਏ ਪਾਕਿਸਤਾਨ ਦੀ ਗੱਲ ਕਰੀਏ ਜਿਹੜੇ ਦੇਸ਼ ਜਿੱਥੇ ਇੱਥੋਂ ਦੇ ਭਾਈਚਾਰਾ ਜਾ ਕੇ ਵਿਆਹ ਸ਼ਾਦੀਆਂ ਕਰਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਨਾਲ NRI ਜਿਹੜੇ ਆ ਉਹ ਫਰਾਡ ਕਰ ਰਹੇ ਆ। ਇਹ ਕਾਫੀ ਸਾਲਾਂ ਤੋਂ ਇਹ ਸਿਲਸਿਲਾ ਜਿਹੜਾ ਆ ਮੈਰਿਜ ਫਰਾਡ ਦਾ ਚੱਲੀ ਜਾ ਰਿਹਾ ਔਰ ਇਹਦੇ ਬਾਰੇ ਸਰਕਾਰਾਂ ਨੂੰ ਵੀ ਪਤਾ ਹੈ, ਇਹਦੇ ਬਾਰੇ ਐਮਬੈਸੀਆਂ ਨੂੰ ਵੀ ਪਤਾ, ਇਹਦੇ ਬਾਰੇ ਲੋਕਲ ਪੁਲਿਸ ਜਾਂ ਇੰਡੀਆ ਦੀ ਹੋਏ ਚਾਹੇ ਕੈਨੇਡਾ ਦੀ ਹੋਏ ਸਾਰਿਆਂ ਨੂੰ ਪਤਾ। ਰੀਸੈਂਟਲੀ ਇੱਥੋਂ ਤੱਕ ਵੀ ਹੋਇਆ ਕਿ ਇੱਕ ਲੜਕਾ ਜਿਹੜਾ ਉਹਨੇ ਸੁਸਾਈਡ ਕਮਿਟ ਕੀਤਾ। ਪੰਜਾਬ ਦੇ ਵਿੱਚ ਇਹ ਖਬਰ ਬੜੀ ਮਸ਼ਹੂਰ ਰਹੀ ਹੈ ਔਰ ਕੈਨੇਡਾ ਦੇ ਵਿੱਚ ਵੀ ਉਹ ਰਹੀ ਹੈ ਕਿਉਂਕਿ ਜਿਹੜੀ ਲੜਕੀ ਜਿਹਦੇ ਕਾਰਨ ਉਹਨੇ ਸੁਸਾਈਡ ਕੀਤਾ ਉਹ ਕੈਨੇਡਾ ਦੇ ਵਿੱਚ ਐਜ਼ ਅ ਸਟੂਡੈਂਟ ਆਈ ਹੋਈ ਹੈ। ਪਿਛਲੇ 5-6 ਸਾਲ ਤੋਂ ਇੱਕ ਨਵਾਂ ਫਰਾਡ ਸਿਸਟਮ ਜਿਹੜਾ ਆ ਉਹ ਚੱਲ ਰਿਹਾ, ਉਹ ਹੈ ਕੰਟਰੈਕਟ ਮੈਰਿਜਸ ਦਾ, ਜਿੱਥੇ ਕਿ ਅਕਸਰ ਲੜਕੀਆਂ ਜਿਹੜੀਆਂ ਨੇ ਉਹ ਆਈਲੈਟਸ ਦੇ ਇਗਜ਼ਾਮ ਕਲੀਅਰ ਕਰ ਲੈਂਦੀਆਂ ਨੇ, ਉੱਥੇ ਬੈਠੇ ਲੜਕੇ ਜਿਹੜੇ ਆ ਉਹਨਾਂ ਦੀ ਫੈਮਿਲੀ ਜਿਹੜੀਆਂ ਨੇ ਉਹਨਾਂ 'ਤੇ 25-30 ਲੱਖ ਜਿਹੜਾ ਆ ਉਹਨਾਂ ਦਾ ਉਹ ਲਾਉਂਦੀਆਂ ਨੇ, ਉਹਨਾਂ ਨੂੰ ਕੈਨੇਡਾ ਪੜ੍ਹਾਈ ਕਰਨ ਲਈ ਭੇਜਦੀਆਂ ਨੇ। ਵਿਆਹ ਕਰਾਉਣ ਤੋਂ ਬਾਅਦ ਇੱਕ ਤਰ੍ਹਾਂ ਦਾ ਇਹ ਸਮਝੌਤਾ ਕੀਤਾ ਜਾਂਦਾ ਕਿ ਲੜਕੀ ਦੇ ਉੱਤੇ ਖਰਚਾ ਜਿਹੜਾ ਲੜਕੇ ਵਾਲੇ ਕਰਨਗੇ, ਲੜਕੀ ਇੱਥੇ ਆ ਕੇ ਸੈਟਲ ਹੋਏਗੀ ਔਰ ਕਿਉਂਕਿ ਸਪਾਊਸਲ ਸਪੋਰਟ ਜਿਹੜੀ ਹੈ ਉਹ ਉਹਨਾਂ ਦੀ ਪੜ੍ਹਾਈ ਦੇ ਦੌਰਾਨ ਜਿਹੜੀ ਹੈ ਗਵਰਨਮੈਂਟ ਆਫ ਕੈਨੇਡਾ ਜਿਹੜੀ ਹੈ ਉਹ ਉਹਨਾਂ ਨੂੰ ਆਪਸ਼ਨ ਦਿੰਦੀ ਹੈ, ਉਹਨਾਂ ਦਾ ਸਪਾਊਸ ਇੱਥੇ ਆ ਕੇ ਕੰਮ ਕਰ ਸਕਦਾ ਤਾਂ ਕਿ ਉਹਨਾਂ ਨੂੰ ਸਪੋਰਟ ਕਰ ਸਕੇ। ਉਸ ਕਲੋਜ਼ ਦਾ ਮਿਸਯੂਜ਼ ਕਰਕੇ ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ। ਇਹਦੇ ਬਾਰੇ ਸਾਰਾ ਭਾਈਚਾਰਾ ਵੀ ਜਾਣਦਾ, ਇਹਦੇ ਬਾਰੇ ਇੰਡੀਆ 'ਚ ਵੀ ਲੋਕ ਜਾਣਦੇ ਨੇ, ਖਾਸ ਤੌਰ 'ਤੇ ਪੰਜਾਬੀ ਔਰ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਵੀ ਇਹਦੇ ਤੋਂ ਵਾਕਫ ਹੋ ਰਹੀ ਹੈ। ਇਹ ਕੰਟਰੈਕਟ ਮੈਰਿਜਸ ਜਿਹੜੇ ਨੇ ਇਹਦੇ ਨਾਲ ਇੱਕ ਵਿਆਹ ਵਰਗੀ ਵਧੀਆ ਸੈਂਟਿਟੀ ਜਿਹੜੀ ਆ, ਇੱਕ ਇੰਸਟੀਟਿਊਸ਼ਨ ਜਿਹੜਾ ਆ, ਇੱਕ ਜਿਹਦੀ ਇੱਕ ਰਿਸਪੈਕਟ ਔਰ ਜਿਹਦੇ 'ਚ ਇੱਕ ਰਿਲੇਸ਼ਨਸ਼ਿਪ ਡਿਵੈਲਪ ਹੁੰਦੇ ਨੇ, ਉਹੋ ਜਿਹਾ ਇੰਸਟੀਚਿਊਟ ਜਿਹੜਾ ਉਹ ਵੀ ਬਦਨਾਮ ਹੋ ਰਿਹਾ। ਕੰਟਰੈਕਟ ਮੈਰਿਜਸ ਵਿੱਚ ਦੋਨਾਂ ਪਾਰਟੀਆਂ ਨੂੰ ਇਹ ਪਤਾ ਹੈ, ਚਾਹੇ ਲੜਕੇ ਦੀ ਪਾਰਟੀ ਹੈ ਚਾਹੇ ਲੜਕੀ ਦੀ ਪਾਰਟੀ ਹੈ, ਉਹਨਾਂ ਨੂੰ ਪਤਾ ਹੈ ਕਿ ਸਿਰਫ ਕੈਨੇਡਾ ਜਾਣ ਵਾਸਤੇ ਕੰਟਰੈਕਟ ਮੈਰਿਜਸ ਕੀਤੇ ਜਾ ਰਹੇ ਨੇ। ਇੱਥੇ ਆ ਕੇ ਜਦੋਂ ਕਿਸੇ ਦਾ ਮਨ ਬਦਲ ਜਾਂਦਾ ਹੈ ਕਿਸੇ, ਕਿਉਂਕਿ ਮੈਰਿਜ ਵਿਆਹ ਕੀਤਾ ਹੀ ਕੈਨੇਡਾ ਦੇ ਨਾਂ ਨੂੰ ਹੈ, ਕੈਨੇਡਾ ਆਉਣ ਵਾਸਤੇ ਕੀਤਾ, ਔਰ ਜਿਨ੍ਹਾਂ ਬੱਚਿਆਂ ਦੀ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਉਹ ਲਾਈਫ 'ਚ ਵੀ ਕੋਈ ਮੈਚਿਓਰ ਨਹੀਂ ਹੁੰਦੇ, ਕਈ ਤਾਂ ਸਿਰਫ ਅਡਲਟਹੁੱਡ ਅਜੇ ਉਹਨਾਂ ਨੇ ਅਚੀਵ ਕੀਤੀ ਹੁੰਦੀ ਹੈ, ਹਾਈ ਸਕੂਲ ਕੀਤਾ, ਕਿਸੇ ਨੇ ਕਾਲਜ ਦੀ ਡਿਗਰੀ ਕੀਤੀ ਹੈ, ਲਾਈਫ ਐਕਸਪੀਰੀਅੰਸ ਉਹਨਾਂ ਦਾ ਹੈ ਨਹੀਂ, ਔਰ ਇੱਥੇ ਆ ਕੇ ਉਹਨਾਂ ਦੇ ਜਦੋਂ ਮਨ ਬਦਲ ਜਾਂਦੇ ਨੇ ਚਾਹੇ ਲੜਕਾ ਹੈ ਚਾਹੇ ਲੜਕੀ, ਉਹਦੇ ਬਾਅਦ ਉਹ ਫਾਈਲ ਨਹੀਂ ਲਾਉਂਦੇ ਜਾਂ ਉਹ ਫੋਨ ਚੁੱਕਣੋਂ ਬੰਦ ਕਰ ਦਿੰਦੇ ਆ। ਰੋਜ਼ ਐਸੀਆਂ ਸਿਚੁਏਸ਼ਨ ਜਿਹੜੀਆਂ ਨੇ ਇੱਥੇ ਮੀਡੀਆ ਵਿੱਚ ਆਉਂਦੀਆਂ ਨੇ। ਬਹੁਤ ਸਾਰੇ ਲੜਕੀਆਂ ਨਾਲ ਇਹ ਧੋਖੇ ਵੀ ਹੁੰਦੇ ਆ, ਲੜਕਿਆਂ ਨਾਲ ਵੀ ਧੋਖੇ ਹੁੰਦੇ ਆ, ਮਗਰ ਇਹ ਰੀਅਲ ਇਸ਼ੂ ਕੀ ਹੈ, ਮੈਰਿਜ ਫਰਾਡ ਕਦੋਂ ਤੱਕ ਚੱਲੂਗਾ ਔਰ ਕਿਉਂ ਨਹੀਂ ਇਹਦੇ ਉੱਤੇ ਸਰਕਾਰਾਂ ਜਿਹੜੀਆਂ ਨੇ ਉਹ ਅਜੇ ਤੱਕ ਕੋਈ ਐਕਸ਼ਨ ਲੈ ਰਹੀਆਂ। ਇਹ ਸਾਡਾ ਅੱਜ ਦਾ ਮੇਨ ਟੌਪਿਕ ਰਹੇਗਾ ਮੈਰਿਜ ਫਰਾਡ। ਔਰ ਕਾਲਰਸ ਜਿਹੜੇ ਨੇ ਸਾਨੂੰ ਕਾਲ ਕਰਕੇ ਸਾਡੇ ਸਟੂਡੀਓ ਦੇ ਨੰਬਰ 'ਤੇ 416-620-1778 416-620-1778 'ਤੇ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਨੇ, ਔਰ ਅਗਰ ਕਿਸੇ ਨਾਲ ਐਸੀ ਕੋਈ ਚੀਜ਼ ਹੋਈ ਹੈ ਉਹ ਆਪਣੀ ਐਕਸਪੀਰੀਅੰਸ ਜਿਹੜਾ ਆ ਉਹ ਵੀ ਸ਼ੇਅਰ ਕਰ ਸਕਦਾ। ਜ਼ਰੂਰੀ ਨਹੀਂ ਤੁਸੀਂ ਆਪਣੀ ਆਈਡੈਂਟੀ ਜਿਹੜੀ ਆ ਦੱਸਣੀ ਹੈ ਅਤੇ ਤੁਸੀਂ ਆਪਣਾ ਇਸ਼ੂ ਜਿਹੜਾ ਜੇ ਤੁਹਾਡੇ ਨਾਲ ਐਸਾ ਕੁਛ ਹੋਇਆ ਜਿਹੜਾ ਜਾਂ ਤੁਸੀਂ ਜਾਣਦੇ ਹੋ ਐਸੇ ਕਿਸੇ ਮੈਰਿਜ ਫਰਾਡ ਨੂੰ, ਤਾਂ ਕਿ ਸਾਡੇ ਸੁਣਨ ਵਾਲੇ ਲੋਕ ਜਿਹੜੇ ਆ ਖਾਸ ਤੌਰ 'ਤੇ ਚਾਹੇ ਫੈਮਿਲੀ ਜਿਹੜੀਆਂ ਇੰਡੀਆ ਬੈਠੀਆਂ ਨੇ ਜਿਹੜੀਆਂ ਕਿ ਕੈਨੇਡਾ ਦੇ ਨਾਂ ਨੂੰ ਕਈ ਵਾਰ ਬਿਨਾਂ ਸੋਚੇ ਸਮਝੇ ਬਿਨਾਂ ਪੜਤਾਲ ਕੀਤੇ ਆਪਣੇ ਲੜਕੇ ਲੜਕੀਆਂ ਦਾ ਵਿਆਹ ਕਰ ਦਿੰਦੇ ਨੇ ਔਰ ਸਾਰੀ ਉਮਰ ਲਈ ਉਹ ਉਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਕਰਦੇ ਹੀ ਨੇ, ਮਗਰ ਆਪ ਵੀ ਕਈ ਐਸੇ ਕੇਸ ਨੇ ਜਿੱਥੇ ਕਿ ਮਾਂ ਬਾਪ ਨੂੰ ਹਾਰਟ ਅਟੈਕ ਆਏ ਨੇ। ਸਮਾਜਿਕ ਤੌਰ 'ਤੇ ਇੱਕ ਬੜੀ ਵੱਡੀ ਉਹਨਾਂ ਨੂੰ ਇੰਬੈਰਸਮੈਂਟ, ਸਮਾਜਿਕ ਤੌਰ 'ਤੇ ਉਹਨਾਂ ਨੂੰ ਬੜੇ ਚੈਲੰਜਿਸ ਜਿਹੜੇ ਨੇ ਉਹ ਫੇਸ ਕਰਨੇ ਪੈਂਦੇ ਨੇ ਕਾਨੂੰਨ ਦਾ, ਚਾਹੇ ਇੰਡੀਆ ਹੋਏ ਚਾਹੇ ਉਹ ਕੈਨੇਡਾ ਹੋਏ, ਕਾਨੂੰਨ ਦਾ ਫਾਇਦਾ ਔਰ ਉਹਦਾ ਨਜਾਇਜ਼ ਫਾਇਦਾ ਕੋਈ ਵੀ ਪਾਰਟੀ ਜਿਹੜੀ ਆ ਲੈ ਸਕਦੀ ਹੈ। ਜਿੱਥੇ ਕਿ ਇੰਡੀਆ ਦਾ ਅਸੀਂ ਗੱਲ ਕੀਤੀ ਜਾਏ ਉੱਥੇ ਕਰਪਸ਼ਨ ਸਾਨੂੰ ਸਭ ਨੂੰ ਪਤਾ ਕਿ ਤੁਸੀਂ ਕਰਪਸ਼ਨ ਦੇ ਨਾਲ ਪੈਸਾ ਦੇ ਕੇ ਕੁਛ ਵੀ ਕਰਾ ਸਕਦੇ ਹੋ, ਕੋਈ ਵੀ ਪਾਰਟੀ ਹੋਏ, ਚਾਹੇ ਲੜਕਾ ਹੈ ਚਾਹੇ ਲੜਕੀ, ਝੂਠੇ ਡਾਊਰੀ ਕੇਸਿਸ ਵੀ ਪੈ ਸਕਦੇ ਨੇ, ਝੂਠੀਆਂ FIR ਵੀ ਦਰਜ ਹੋ ਜਾਂਦੀਆਂ ਨੇ, ਔਰ ਕੋਈ ਵੀ ਅਦਾਰਾ ਜਿਹੜਾ ਆ ਉਹਨੂੰ ਖਰੀਦਿਆ ਜਾ ਸਕਦਾ, ਚਾਹੇ ਜੁਡੀਸ਼ਰੀ ਹੋਏ, ਚਾਹੇ ਉਹ ਪੁਲਿਸ ਆਫਿਸਰਸ ਹੋਣ, ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋਏ, ਕਿਸੇ ਨੂੰ ਵੀ ਤੁਸੀਂ ਇੰਡੀਆ ਵਿੱਚ ਖਰੀਦ ਸਕਦੇ ਹੋ। ਇਹ ਸਾਨੂੰ ਬਾਰ ਬਾਰ ਕਹਿਣ ਦੀ ਲੋੜ ਨਹੀਂ, ਇਹ ਜੱਗ ਜਾਤ ਜਿਹੜੀ ਇਸ਼ੂ ਹੈ, ਇਹ ਚਾਹੇ ਉਹ ਪਾਕਿਸਤਾਨ ਹੈ ਚਾਹੇ ਇੰਡੀਆ ਆ, ਸਿਚੁਏਸ਼ਨ ਸਾਰੇ ਥਾਂ ਸੇਮ ਹੈ। ਹਰ ਇਨਸਾਨ ਇੰਡੀਆ ਦੇ ਵਿੱਚ ਤੁਸੀਂ ਉਹਨੂੰ ਕਰਪਟ ਕਰ ਸਕਦੇ ਹੋ, ਫਰਕ ਇੰਨਾ ਹੀ ਹੈ ਕਿ ਹਰ ਇੱਕ ਦੀ ਅਲੱਗ ਅਲੱਗ ਕੀਮਤ ਹੋਏਗੀ। ਅਗਰ ਤੁਸੀਂ ਕੀਮਤ ਦੇਣ ਨੂੰ ਤਿਆਰ ਹੋ ਤਾਂ ਤੁਸੀਂ ਇਹ ਸਾਰਾ ਕੁਛ ਕਰ ਸਕਦੇ ਹੋ। ਉਸ ਚੀਜ਼ ਦਾ ਜਿਹਨਾਂ ਲੋਕਾਂ ਕੋਲ ਪੈਸੇ ਨੇ, ਜਿਹਨਾਂ ਲੋਕਾਂ ਕੋਲ ਸਿਫਾਰਿਸ਼ਾਂ ਨੇ, ਔਰ NRIs ਜਿਹੜੇ ਨੇ ਜਿਹਨਾਂ ਜਿਹੜੇ ਪੈਸਾ ਖਰਚ ਸਕਦੇ ਨੇ, ਉਹ ਇਹਦਾ ਭਰਪੂਰ ਫਾਇਦਾ ਲੈਂਦੇ ਨੇ। ਸੇਮ ਤਰੀਕੇ ਦੇ ਨਾਲ ਜਿੱਥੇ ਅਸੀਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਲਾਜ਼ ਜਿਹੜੇ ਨੇ ਬੜੇ ਲਿਬਰਲ ਨੇ ਕੈਨੇਡਾ ਦੇ ਵਿੱਚ, ਕਿਉਂਕਿ ਗੁੱਡ ਫੇਥ 'ਤੇ ਅਜੇ ਵੀ ਸਿਸਟਮ ਚੱਲ ਰਿਹਾ, ਇਸ ਕਾਰਨ ਕੈਨੇਡੀਅਨ ਲਾਜ਼ ਜਿਹੜੇ ਨੇ ਬੜੇ ਸੌਫਟ ਨੇ। ਸਾਨੂੰ ਇਹ ਪਤਾ ਕਿ ਅਗਰ ਕੋਈ ਕੈਨੇਡੀਅਨ ਸਿਟੀਜ਼ਨ ਹੈ, ਅਗਰ ਉਹ ਜਾ ਕੇ ਵਿਆਹ ਕਰਕੇ ਫਰੌਡ ਕਰਦਾ ਤਾਂ ਬਹੁਤ ਘੱਟ ਚਾਂਸਿਸ ਨੇ, ਕਿਉਂਕਿ FIR ਜਿਹੜੀ ਆ ਉਹ ਇੰਡੀਆ 'ਚ ਹੋਏਗੀ, ਕੈਨੇਡੀਅਨ ਗੌਰਮੈਂਟ ਜਿਹੜੀ ਉਹ ਇਹਦੇ 'ਚ ਇੰਟਰਫੇਅਰ ਨਹੀਂ ਕਰਦੀ। ਇਹ ਅਨਲੈਸ ਕੋਈ ਬਹੁਤ ਸੰਗੀਨ ਜਿਹੜੇ ਉਹਦੇ ਉੱਤੇ ਕੇਸ ਜਿਹੜੇ ਆ ਉਹ ਬਣਨ, ਔਰ ਸੰਗੀਨ ਕੇਸਿਸ ਨੇ ਜੇ ਕੋਈ ਮਰਡਰ ਹੈ ਜਾਂ ਕੋਈ ਐਕਟ ਆਫ ਟੈਰਰਿਜ਼ਮ ਹੈ ਜਾਂ ਕੋਈ ਡਰੱਗਜ਼ ਦਾ ਸਿਚੁਏਸ਼ਨ ਇਨਵੋਲਵਡ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨਵੋਲਵ ਹੋਣ, ਜਿਹੜੀਆਂ ਕਿ ਇੱਕ ਇੰਟਰਨੈਸ਼ਨਲ ਕ੍ਰਾਈਮ ਜਿਹੜਾ ਆ ਉਹਦੀ ਸਿਨੈਰੀਓ ਲੈਣ, ਉਦੋਂ ਹੀ ਜਿਹੜੀਆਂ ਐਮਬੈਸੀਜ਼ ਨੇ ਉਹ ਐਕਟੀਵੇਟ ਹੁੰਦੀਆਂ ਨੇ। ਅਦਰਵਾਈਜ਼ ਹਜ਼ਾਰਾਂ ਐਸੇ ਕੇਸ ਨੇ ਲੜਕੀਆਂ ਦੇ ਖਾਸ ਤੌਰ 'ਤੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਨਾਲ ਐਸੇ ਧੋਖੇ ਹੁੰਦੇ ਨੇ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਇਸ ਚੀਜ਼ ਨੂੰ ਫੋਕਸ ਕਰ ਰਿਹਾ ਕਿ ਕਿੱਥੇ ਕਿੱਥੇ ਐਸੇ ਜਿਹੜੇ ਫਰੌਡ ਜਿਹੜੇ ਆ ਹੋ ਸਕਦੇ ਨੇ, ਔਰ ਚਾਹੇ ਉਹ ਲੜਕੇ ਹੋਣ ਚਾਹੇ ਲੜਕੀਆਂ ਹੋਣ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਦੂਸਰੀ ਚੀਜ਼ ਅਸੀਂ ਨਾਲ ਜਿਹੜੀ ਗੱਲ ਕਰਾਂਗੇ ਉਹ ਇਹ ਕਰਾਂਗੇ ਕਿ ਕੀ ਜ਼ਿੰਮੇਵਾਰੀ ਹੈ ਅਗਰ ਐਸੇ ਫਰੌਡਸ ਹੁੰਦੇ ਨੇ ਤਾਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ। ਅਸੀਂ ਕੋਈ ਲੀਗਲ ਟਰਮਸ ਨਹੀਂ ਯੂਜ਼ ਕਰ ਰਹੇ, ਨਾ ਅਸੀਂ ਲਾਅ ਦੀ ਗੱਲ ਕਰ ਰਹੇ ਹਾਂ, ਨਾ ਅਸੀਂ ਕਾਨੂੰਨ ਸਿਖਾ ਰਹੇ ਹਾਂ, ਮਗਰ ਅਵੇਅਰਨੈਸ ਜਿਹੜੀ ਆ ਉਹ ਇਸ ਪ੍ਰੋਗਰਾਮ ਦੇ ਥਰੂ ਦਿੱਤੀ ਜਾ ਰਹੀ ਹੈ। ਅਸੀਂ ਹੁਣ ਪਹਿਲਾਂ ਗੱਲ ਕਰਦੇ ਹਾਂ ਇੱਕ ਨੋਰਮਲ ਮੈਰਿਜ ਦੀ। ਕੋਈ ਵੀ ਇੱਥੋਂ ਅਗਰ ਕੈਨੇਡਾ ਤੋਂ ਲੜਕਾ ਲੜਕੀ ਜਾਂਦਾ ਹੈ ਅਤੇ ਇਹ ਜਿੰਨੇ ਵੀ ਵਿਆਹ ਕਰਨਾ ਹੈ ਜੋ ਇੰਡੀਆ ਦੇ ਵਿੱਚ ਖਾਸ ਤੌਰ 'ਤੇ, ਉਹਦੀ ਬੜੀ ਜ਼ਿੰਮੇਵਾਰੀ ਬਣਦੀ ਹੈ, ਉਸ ਫੈਮਿਲੀ ਦੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੰਗੀ ਤਰ੍ਹਾਂ ਕੋਖ ਪੜਤਾਲ ਕਰੇ। ਅਕਸਰ ਕੀ ਹੁੰਦਾ, ਅਕਸਰ ਇਹ ਹੁੰਦਾ ਹੈ ਕਿ ਜਿਹੜੀ ਪਾਰਟੀ ਇੱਥੋਂ ਜਾਂਦੀ ਹੈ ਉਹ ਰਸ਼ 'ਚ ਜਾਂਦੀ ਹੈ, ਜਿਹੜੀ ਪਾਰਟੀ ਇੰਡੀਆ ਦੇ ਵਿੱਚ ਹੈ ਉਹਨਾਂ ਦੇ ਉੱਤੇ ਪ੍ਰੈਸ਼ਰ ਹੁੰਦਾ ਕਿ ਕੰਮ ਛੱਡ ਕੇ ਲੋਕ ਆਏ ਨੇ, ਕੋਈ 15 ਦਿਨ ਲਈ ਆਇਆ, ਕੋਈ 20 ਦਿਨ ਲਈ ਆਇਆ, ਤਾਂ ਹਰ ਚੀਜ਼ ਜਿਹੜੀ ਆ ਉਹ ਭਾਜੜ ਦੇ ਵਿੱਚ ਛੇਤੀ ਛੇਤੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਉਸ ਦੌਰ ਦੇ ਵਿੱਚ ਕਈ ਵਾਰ ਲੜਕੀ ਹੋਏ ਜਾਂ ਲੜਕਾ, ਉਹਨਾਂ ਦਾ ਮਾਂ ਬਾਪ ਜਿਹੜੇ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਵੱਲ ਗੌਰ ਨਹੀਂ ਕਰਦੇ ਬਹੁਤ ਵਾਰ, ਇਸ ਕਾਰਨ ਕਿਉਂਕਿ ਮੋਟਿਵ ਕਈ ਵਾਰ ਇਹ ਹੁੰਦਾ ਕਿ ਸ਼ਾਦੀ ਹੋ ਰਹੀ ਹੈ। ਕਈ ਵਾਰ ਕਈ ਫੈਮਿਲੀ ਦਾ ਇਹ ਵੀ ਹੁੰਦਾ ਕਿ ਸ਼ਾਇਦ ਇਸੇ ਬਹਾਨੇ ਸਾਡਾ ਲੜਕਾ ਜਾਂ ਲੜਕੀ ਜਿਹੜੀ ਆ ਉਹ ਕੈਨੇਡਾ ਚਲੇ ਜਾਏਗੀ, ਅਤੇ ਬੜੀਆਂ ਚੀਜ਼ਾਂ ਉਹ ਇਗਨੋਰ ਕਰ ਦਿੰਦੇ ਨੇ। ਜਦੋਂ ਉਹ ਅੱਖਾਂ ਦੇ ਉੱਤੇ ਉਹ ਪਰਦਾ ਪੈ ਜਾਂਦਾ ਉਹਦੇ ਬਾਅਦ ਜਿਹੜੀਆਂ ਪਾਰਟੀਆਂ ਇੱਥੋਂ ਜਾਂਦੀਆਂ ਨੇ, ਜੇ ਉਹਨਾਂ ਦੇ ਮਨ ਦੇ ਵਿੱਚ ਉਹ ਫਰੌਡ ਹੈ, ਜੇ ਉਹਨਾਂ ਦੇ ਮਨ ਦੇ ਵਿੱਚ ਐਸੀ ਬੇਈਮਾਨੀ ਹੈ, ਤਾਂ ਉਹ ਇਹਦੇ ਵਿੱਚ ਕਰਨ 'ਚ ਕਾਮਯਾਬ ਹੋ ਜਾਂਦੇ ਨੇ, ਕਿਉਂਕਿ ਉੱਥੇ ਸਾਰੀਆਂ ਚੀਜ਼ਾਂ ਜਲਦੀ ਜਲਦੀ ਜਿਹੜੀਆਂ ਡਾਕੂਮੈਂਟੇਸ਼ਨ ਹੈ, ਵਿਆਹ ਸ਼ਾਦੀਆਂ ਸਰਟੀਫਿਕੇਟਸ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ। ਉਹਦੇ ਬਾਅਦ ਇੱਥੇ ਆਉਣ ਦੇ ਬਾਅਦ ਪੂਰਾ ਦਰੋਮਦਾਰ, ਪੂਰੀ ਮਰਜ਼ੀ ਜਿਹੜੀ ਹੈ ਇਸ ਪਾਰਟੀ ਦੀ ਜਿਹੜੀ ਕੈਨੇਡਾ ਤੋਂ ਗਈ ਹੈ ਉਹਦੀ ਹੈ। ਉਹ ਕਦੋਂ ਫਾਈਲ ਅਪਲਾਈ ਕਰਦੇ ਨੇ, ਉਹ ਫਾਈਲ ਅਪਲਾਈ ਕਰਨ ਲਈ ਲੜਕੀ ਹੋਏ ਜਾਂ ਲੜਕਾ ਹੋਏ ਉਹਦੇ ਸਾਰੇ ਦੇ ਸਾਰੇ ਡਾਕੂਮੈਂਟਸ ਜਿਹੜੇ ਨੇ, ਬਰਥ ਸਰਟੀਫਿਕੇਟ ਤੋਂ ਲੈ ਕੇ ਐਜੂਕੇਸ਼ਨ ਸਰਟੀਫਿਕੇਟਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਹੱਥ 'ਚ ਆ ਜਾਂਦੀਆਂ। ਪਾਸਪੋਰਟ ਦੀ ਇਨਫੋਰਮੇਸ਼ਨ, ਸਾਰੀ ਐਸੀ ਦੇ ਐਸੇ ਡਾਕੂਮੈਂਟ ਜਿਹੜੇ ਨੇ ਉਹ ਆ ਜਾਂਦੇ ਨੇ। ਇੱਥੇ ਆ ਕੇ ਕਿੰਨੀ ਦੇਰ 'ਚ ਕੋਈ ਫਾਈਲ ਲਾਉਂਦਾ ਜਾਂ ਫਾਈਲ ਨਹੀਂ ਲਾਉਂਦਾ, ਇਹਦੀ ਸਾਰੀ ਮਰਜ਼ੀ ਜਿਹੜੀ ਆ ਉਹ ਇੱਥੋਂ ਦੀ ਪਾਰਟੀ ਦੇ ਉੱਤੇ ਹੈ। ਉਹਦੇ ਬਾਅਦ ਈਵਨ ਅਗਰ ਫਾਈਲ ਲੱਗ ਵੀ ਜਾਂਦੀ ਹੈ ਤਾਂ ਅਮੂਮਨ ਜਿਹੜਾ ਟਾਈਮ ਹੈ ਉਹ 10 ਤੋਂ 14 ਮਹੀਨੇ, ਉਹਦੇ ਬਾਅਦ ਵੀ ਉਹਦੇ ਦੌਰਾਨ ਵਿੱਚ ਵੀ ਕੋਈ ਉਹ ਪਾਰਟੀ ਜਿਹੜੀ ਆ ਉਹ ਕਿਸੇ ਵੀ ਟਾਈਮ ਆਪਣੀ ਫਾਈਲ ਜਿਹੜੀ ਆ ਵਿਦਡਰਾਅ ਕਰ ਸਕਦੀ ਹੈ। ਇਸ ਕਾਰਨ ਜਿਹੜੀ ਪਾਰਟੀ ਇੱਥੋਂ ਜਾਂਦੀ ਹੈ ਚਾਹੇ ਅਮਰੀਕਾ ਜਾ ਰਹੀ ਹੈ ਕੈਨੇਡਾ ਤੇ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਉਹਦੇ ਕੋਲ ਘੱਟੋ ਘੱਟ ਵੀ ਡੇਢ ਤੋਂ ਦੋ ਸਾਲ ਹੈ ਇਹ ਪੀਰੀਅਡ ਹੈ। ਅਗਰ ਉਹ ਪਹਿਲੀ ਗੱਲ ਤਾਂ ਉਹ ਫਾਈਲ ਟਾਈਮ ਸਿਰ ਨਹੀਂ ਲਾ ਰਿਹਾ ਕੋਈ ਫਾਈਲ ਲਾਉਂਦੇ ਆ 6 ਮਹੀਨੇ ਲਾ ਰਿਹਾ ਕੋਈ ਸਾਲ ਲਾ ਦੇ ਉਹਦੇ ਬਾਅਦ ਅਗਰ ਉਹ ਲਾ ਵੀ ਦੇ ਆਪਣਾ ਮਨ ਬਦਲਣ ਵਾਸਤੇ ਵੀ ਉਹਦੇ ਕੋਲ ਟਾਈਮ ਹੈ। ਉਸ ਦੌਰਾਨ ਕਿੰਨਾ ਕੁਛ ਜਿਹੜਾ ਆ ਉਹ ਸਮਾਜਿਕ ਤੌਰ 'ਤੇ ਉਸ ਪਾਰਟੀ ਦੇ ਉੱਤੇ ਚੱਲਦਾ ਜੋ ਇੰਡੀਆ ਦੇ ਵਿੱਚ ਹੈ ਜਾਂ ਪਾਕਿਸਤਾਨ ਦੇ ਵਿੱਚ ਹੈ। ਖਾਸ ਤੌਰ 'ਤੇ ਅਗਰ ਉਹ ਲੜਕੀ ਹੈ ਉੱਥੇ ਉਹ ਲੜਕੀ ਜਿਹੜੀ ਆ ਆਪਣੇ ਮਾਂ ਬਾਪ ਨਾਲ ਰਹਿ ਰਹੀ ਹੈ ਸਮਾਜਿਕ ਤੌਰ 'ਤੇ ਉਹ ਵਿਆਹੀ ਹੈ ਸਮਾਜ ਸਾਰਾ ਜਿਹੜਾ ਆ ਉਹ ਵਾਰ ਵਾਰ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਭਾਈਚਾਰੇ ਦੇ ਵਿੱਚ ਅਸੀਂ ਸਵਾਲ ਪੁੱਛ ਪੁੱਛ ਕੇ ਲੋਕਾਂ ਦੀ ਬੁਰੀ ਹਾਲਤ ਕਰ ਦਿੰਦੇ ਹਾਂ। ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ ਕਿ ਟਾਈਮ ਬਹੁਤ ਲੱਗ ਗਿਆ ਲੜਕੀ ਜਾ ਕਿਉਂ ਨਹੀਂ ਰਹੀ ਕੀ ਹੋ ਗਿਆ ਔਰ ਹਰੇਕ ਦੇ ਦਿਮਾਗ ਦੇ ਵਿੱਚ ਇੰਨਾ ਕੁਛ ਜਿਹੜਾ ਨੈਗੇਟਿਵ ਜਿਹੜਾ ਆ ਉਹ ਵੜਿਆ ਹੁੰਦਾ ਕਿ ਉਹ ਨੈਗੇਟਿਵਿਟੀ ਜਿਹੜੀ ਆ ਉਸ ਫੈਮਿਲੀ ਉੱਤੇ ਅਸਰ ਕਰਨ ਲੱਗ ਪੈਂਦੀ ਹੈ। ਉਹਨਾਂ ਦਾ ਸਿਰਫ ਇੱਕ ਹੀ ਇੱਕ ਸਾਧਨ ਹੈ ਉਹ ਹੈ ਇੱਥੋਂ ਦੀ ਪਾਰਟੀ ਇੱਥੇ ਦਾ ਲੜਕਾ ਜਾਂ ਲੜਕੀ ਉਹ ਸਿਰਫ ਕੇਵਲ ਉਹਨੂੰ ਸਵਾਲ ਪੁੱਛ ਸਕਦੇ ਨੇ ਉਹ ਇਹ ਪੁੱਛ ਸਕਦੇ ਨੇ ਕਿ ਸਾਡੀ ਫਾਈਲ ਲੱਗ ਗਈ। ਉਹਨਾਂ ਕੋਈ ਐਸਾ ਜ਼ਰੀਆ ਨਹੀਂ ਹੈ ਕਿ ਉਹ ਇਹਦੀ ਸੱਚ ਜਾਂ ਝੂਠ ਦੀ ਪੜਤਾਲ ਕਰ ਸਕਣ ਔਰ ਬਹੁਤ ਵਾਰੀ ਫੈਮਿਲੀ ਜਿਹੜੀਆਂ ਨੇ ਉਹ ਇੰਨੀਆਂ ਕੁ ਅਵੇਅਰ ਨਹੀਂ ਹੁੰਦੀਆਂ ਕਿ ਉਹ ਰੈਫਰੈਂਸ ਨੰਬਰ ਜਿਹੜੇ ਆ ਉਹ ਮੰਗ ਸਕਣ ਲੋਗਿਨ ਡਿਟੇਲਸ ਜਿਹੜੀਆਂ ਨੇ ਉਹ ਮੰਗ ਸਕਣ ਕਿਉਂਕਿ ਕਈ ਵਾਰ ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਕਿ ਸ਼ਾਇਦ ਇਤਨਾ ਕੀਤਿਆਂ ਰਿਸ਼ਤਾ ਜਿਹੜਾ ਆ ਉਹ ਨਾ ਖਰਾਬ ਹੋ ਜਾਵੇ ਕਿ ਸਾਨੂੰ ਸ਼ਾਇਦ ਯਕੀਨ ਨਹੀਂ ਹੈ। ਕਈ ਵਾਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਸਿਸਟਮ ਜਿਹੜਾ ਇੱਥੇ ਕਿਵੇਂ ਚੱਲਦਾ ਉਹਨਾਂ ਕੋਈ ਐਸੇ ਰਿਸ਼ਤੇਦਾਰੀ ਨਹੀਂ ਹੈ ਕੋਈ ਲੀਗਲ ਐਡਵਾਈਜ਼ਰਸ ਨਹੀਂ ਨੇ ਜਿਹੜੇ ਉਹਨਾਂ ਨੂੰ ਦੱਸ ਸਕਣ ਕਿ ਇਹ ਸਾਰਾ ਪ੍ਰੋਸੈਸ ਜਿਹੜਾ ਆ ਉਹ ਕਿਵੇਂ ਚੱਲੇਗਾ। ਸੋ ਇਸ ਕਰਕੇ ਜਿਹੜੇ ਵੀ ਪਾਰਟੀ ਇੱਥੋਂ ਜਾਂਦੀ ਹੈ ਵਿਆਹ ਕਰਾਉਣ ਉਹ ਵਿਆਹ ਕਰਾ ਕੇ 15 ਦਿਨ 20 ਦਿਨ 'ਚ ਜੋ ਵੀ ਹੈ ਵਾਪਸ ਆ ਜਾਂਦੀ ਹੈ ਮਗਰ ਜਿਹੜਾ ਸਮਾਜਿਕ ਪ੍ਰੈਸ਼ਰ ਹੈ ਸਾਰਾ ਦਾ ਸਾਰਾ ਉਹ ਉੱਥੇ ਦੀ ਜਿਹੜੀਆਂ ਪਾਰਟੀਜ਼ ਨੇ ਚਾਹੇ ਖਾਸ ਤੌਰ 'ਤੇ ਲੜਕੀਆਂ ਜਿਹੜੀਆਂ ਨੇ ਉਹਨਾਂ ਉੱਤੇ ਪੈਂਦਾ। ਉਹਦੇ ਬਾਅਦ ਇਮੈਜਿਨ ਕਰੋ ਕਿ ਅਗਰ ਇੱਥੇ ਵਾਲੀ ਪਾਰਟੀ ਜਿਹੜੀ ਹੈ ਉਹ ਬੇਈਮਾਨੀ ਦੇ ਉੱਤਰ ਆਏ ਸਾਰਾ ਗਹਿਣਾ ਲੱਤਾ ਜੋ ਵੀ ਚੀਜ਼ਾਂ ਆ ਸਾਰੀਆਂ ਦੀ ਸਾਰੀਆਂ ਉਹ ਇੱਥੇ ਲੈ ਕੇ ਆ ਗਏ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਪਰਿਵਾਰ ਨੇ ਦਿੱਤੀਆਂ ਉਹ ਵੀ ਲੈ ਕੇ ਆ ਗਏ ਕਾਗਜ਼ ਪੱਤਰ ਵੀ ਲੈ ਕੇ ਆ ਗਏ ਔਰ ਇੱਥੇ ਆ ਕੇ ਉਹਦੇ ਬਾਅਦ 3 ਮਹੀਨੇ ਉਹਨਾਂ ਕੋਲ ਇਹ ਵੀ ਟਾਈਮ ਹੈ ਕਿ ਉਹ ਆਪਣਾ ਵਿਆਹ ਜਿਹੜਾ ਆ ਉਹ ਅਨਲ ਕਰ ਸਕਣ ਇਹ ਕਹਿਣ ਵੀ ਸਾਡਾ ਵਿਆਹ ਜਿਹੜਾ ਉਹ ਸੰਪੂਰਨ ਨਹੀਂ ਹੋਇਆ ਉਹਦੀ ਆਪਸ਼ਨ ਵੀ ਐਕਸਰਸਾਈਜ਼ ਕਰ ਸਕਦੇ ਨੇ। ਫਾਈਲ ਕਦੋਂ ਲਾਉਣੀ ਹੈ ਉਹ ਉਹਨਾਂ ਦੀ ਮਰਜ਼ੀ ਹੈ ਉੱਥੇ ਵੀ ਉਹ ਫਰੋਡ ਕਰ ਸਕਦੇ ਨੇ ਅਤੇ ਜੇ ਫਾਈਲ ਨਾ ਵੀ ਲਾਉਣ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਐਜ਼ ਅ ਡਾਇਰੈਕਟਰ ਕ੍ਰਾਈਮ ਸਟੋਪਰਸ ਬਹੁਤ ਸਾਰੇ ਸਾਡੇ ਕੋਲ ਐਸੀਆਂ ਖਬਰਾਂ ਵੀ ਆਉਂਦੀਆਂ ਨੇ ਜਿੱਥੇ ਕਿ ਖਾਸ ਤੌਰ 'ਤੇ ਲੜਕੀਆਂ ਜਿਹੜੀਆਂ ਨੇ ਇੱਥੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੀ ਫਾਈਲ ਲੱਗੀ ਹੈ ਜਾਂ ਨਹੀਂ ਲੱਗੀ। ਅਗਰ ਉਹ ਸਵਾਲ ਕਰਦੀਆਂ ਨੇ ਜਾਂ ਲੜਕਾ ਸਵਾਲ ਕਰਦਾ ਹੈ ਤਾਂ ਜੋ ਵੀ ਪਾਰਟੀ ਇੱਥੋਂ ਗਈ ਹੈ ਉਹ ਇਹ ਸੋਚਣ ਲੱਗ ਪੈਂਦੀ ਹੈ ਕਿ ਤੁਸੀਂ ਉਹਨਾਂ 'ਤੇ ਟਰੱਸਟ ਨਹੀਂ ਕਰਦੇ ਤੁਸੀਂ ਉਹਨਾਂ 'ਤੇ ਯਕੀਨ ਨਹੀਂ ਕਰਦੇ ਉਹਦੇ ਨਾਲ ਲੜਾਈਆਂ ਹੁੰਦੀਆਂ ਨੇ ਔਰ ਉਹਦੇ ਬਾਅਦ ਜੋ ਵੀ ਉਹ ਖਬਰ ਦਿੰਦੇ ਨੇ ਉਹਦੇ ਬੇਸ 'ਤੇ ਦੂਸਰੀ ਪਾਰਟੀ ਜਿਹੜੀ ਆ ਉਹ ਜਿਹੜੀ ਆ ਇੰਡੀਆ ਦੇ ਵਿੱਚ ਬੈਠੀ ਹੈ ਜਾਂ ਪਾਕਿਸਤਾਨ 'ਚ ਬੈਠੀ ਆ ਉਹ ਸਮਾਜਿਕ ਪ੍ਰੈਸ਼ਰ ਜਿਹੜਾ ਉਹਨੂੰ ਫੇਸ ਕਰਦੀ ਹੈ। ਅਗਰ ਕੋਈ ਵੀ ਕਿਸੇ ਤਰ੍ਹਾਂ ਦਾ ਅਗਰ ਕੋਈ ਐਸਾ ਫਰੋਡ ਹੁੰਦਾ ਹੈ ਤਾਂ ਮੈਕਸੀਮਮ ਇੰਡੀਆ ਦੇ ਵਿੱਚ ਉਹ ਪਾਰਟੀ ਜਿਹੜੀ ਆ ਐੱਫ ਆਈ ਆਰ ਲਾਂਚ ਕਰ ਸਕਦੀ ਹੈ ਉਹ ਡੋਰੀ ਐਕਟ ਜਿਹੜਾ ਉਹਦੇ ਅਧੀਨ ਵੀ ਐੱਫ ਆਈ ਆਰ ਲਾਂਚ ਕਰ ਸਕਦੀ ਹੈ 420 ਦਾ ਆਈ ਪੀ ਸੀ ਇੰਡੀਅਨ ਪੀਨਲ ਕੋਡ ਦੇ ਹਿਸਾਬ ਨਾਲ 420 ਦਾ ਕੇਸ ਜਿਹੜਾ ਉਹ ਵੀ ਲਾ ਸਕਦੀ ਹੈ ਮਗਰ ਉਹ ਪਾਰਟੀ ਜਿਹੜੀ ਆ ਕੀ ਕਰੇਗੀ ਅਗਰ ਕੋਈ ਕੈਨੇਡੀਅਨ ਸਿਟੀਜ਼ਨ ਹੈ ਅਗਰ ਉਹ ਇੰਡੀਆ 'ਚ ਨਹੀਂ ਜਾਂਦਾ ਕੀ ਉਹ ਇੱਥੇ ਬੈਠੇ ਕਿਸੇ ਵੀ ਬੰਦੇ ਨੂੰ ਕੁਛ ਕਰ ਸਕਦੀ ਹੈ ਆਨਸਰ ਹੈ ਨਹੀਂ। ਵੱਧ ਤੋਂ ਵੱਧ ਉੱਥੇ ਦੀਆਂ ਜਿਹੜੀਆਂ ਕਿਸੇ ਦੀਆਂ ਅਗਰ ਪ੍ਰੋਪਰਟੀਜ਼ ਨੇ ਉਹਨਾਂ ਨੂੰ ਸੀਲ ਕੀਤਾ ਜਾ ਸਕਦਾ ਉਹਨਾਂ ਉੱਤੇ ਉਹ ਕੇਸ ਪਾ ਸਕਦੇ ਹਾਂ ਮਗਰ ਜਿਹੜਾ ਸਾਨੂੰ ਸਿਸਟਮ ਜਦੀ ਅਸੀਂ ਗੱਲ ਕਰ ਚੁੱਕੇ ਹਾਂ ਇਸ ਵੇਲੇ ਪੰਜਾਬ ਦਾ ਸਿਸਟਮ ਇੰਡੀਆ ਦਾ ਸਿਸਟਮ ਐਵੇਂ ਹੈ ਕਿ ਤੁਸੀਂ ਉੱਥੇ ਵਾਲੀ ਅਗਰ ਪਾਰਟੀ ਜਿਹੜੀ ਹੈ ਉਹ ਪਹਿਲਾਂ ਤਾਂ ਉਹ ਵਿਕਟਮ ਬਣਦੀ ਹੈ ਉਹਦੇ ਬਾਅਦ ਉਹ ਪੈਸਾ ਖਰਚਦੀ ਹੈ ਉਹਦੇ ਬਾਅਦ ਉਹ ਧੱਕੇ ਖਾਂਦੀ ਹੈ ਖਾਸ ਤੌਰ 'ਤੇ ਅਗਰ ਉਹ ਲੜਕੀ ਦਾ ਪਰਿਵਾਰ ਹੈ ਥਾਂ ਥਾਂ ਜਾ ਕੇ ਕੋਰਟ ਕਚਹਿਰੀਆਂ ਦੇ ਵਿੱਚ ਉਹ ਧੱਕੇ ਖਾਣ ਦੇ ਬਾਵਜੂਦ ਵੀ ਅਗਰ ਇੱਥੇ ਬੈਠਿਆਂ ਵੀ ਕੋਈ ਸਿਫਾਰਿਸ਼ ਲਾ ਰਿਹਾ ਇੱਥੋਂ ਬੈਠਿਆਂ ਵੀ ਕੋਈ ਪੈਸੇ ਦੇ ਰਿਹਾ ਔਰ ਸਿਸਟਮ ਨੂੰ ਕਰਪਟ ਕਰ ਰਿਹਾ ਤਾਂ ਕੁਛ ਵੀ ਨਹੀਂ ਹੁੰਦਾ। ਇਹਦੇ ਨਾਲ ਇੱਕ ਆਮ ਐੱਨ ਆਰ ਆਈ ਜਿਹੜਾ ਆ ਉਹ ਵੀ ਬਦਨਾਮ ਹੋ ਰਿਹਾ ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਚੰਗੇ ਪਰਿਵਾਰਾਂ ਦੇ ਵਿੱਚ ਇੰਡੀਆ ਦੇ ਵਿੱਚ, ਮੈਂ ਪਾਕਿਸਤਾਨ ਦੀ ਵੀ ਸੇਮ ਹਾਲਤ ਹੋਏਗੀ ਜਾਂ ਬੰਗਲਾਦੇਸ਼ ਦੀ ਵੀ ਸੇਮ ਹਾਲਤ ਹੋਏਗੀ, ਕਿਉਂਕਿ ਅਸੀਂ ਸਾਰੇ ਇੱਕ ਹੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ। ਸਭ ਦੇ ਸਭ ਚੰਗੇ ਪਰਿਵਾਰ ਜਿਹੜੇ ਆ ਉਹ ਇੱਕ ਚੰਗਾ NRI ਜਿਹੜਾ ਕੋਈ ਲੜਕਾ ਹੋਏ ਚਾਹੇ ਲੜਕੀ ਹੋਏ ਉਹਦੇ 'ਤੇ ਵੀ ਯਕੀਨ ਨਹੀਂ ਕਰਦੇ। ਉਹਦਾ ਰੀਜ਼ਨ ਇਹ ਹੈ ਕਿ ਇੰਨਾ ਕੁ ਫਰੋਡ ਜਿਹੜਾ ਆ, ਮੈਰਿਜ ਫਰੋਡ ਜਿਹੜਾ ਉਹ ਵੇਖ ਰਹੇ ਨੇ ਕਿ ਉਹ ਮੈਰਿਜ NRI ਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਇਹ ਸੋਚਦੇ ਨੇ ਕਿ ਸ਼ਾਇਦ ਇਹ ਵੀ ਇੱਕ ਨਵਾਂ ਫਰੋਡ ਹੋਏਗਾ। ਇਹ ਇੱਕ ਬਹੁਤ ਹੀ ਮਾੜੀ ਸਮਾਜਿਕ ਕ੍ਰੂਤੀ ਹੈ ਜਿਹੜੀ ਕਿ ਸਮਾਜ ਇੰਡੋ ਕੈਨੇਡੀਅਨ ਭਾਈਚਾਰੇ ਦੇ ਵਿੱਚ ਵੀ ਆ ਚੁੱਕੀ ਹੈ, ਚਾਹੇ ਉਹ ਇੰਡੋ ਅਮੈਰੀਕਨ ਹੈ। ਹਰ NRI ਜਿਹੜਾ ਕਿਤੇ ਵੀ ਹੈਗਾ ਉਹ ਇਸ ਚੀਜ਼ ਨੂੰ ਫੇਸ ਕਰਦਾ। ਕਸੂਰ ਉਹਨਾਂ ਲੋਕਾਂ ਦਾ ਜੋ ਮੈਰਿਜ ਫਰੋਡ ਕਰਦੇ ਨੇ, ਬੇਸ਼ੱਕ ਉਹਨਾਂ ਦੀ ਪਰਸੈਂਟੇਜ ਜਿਹੜੀ ਹੈ ਬਹੁਤ ਘੱਟ ਹੋਏਗੀ, ਮਗਰ ਕਿਉਂ ਉਹ ਸਮਾਜਿਕ ਤੌਰ 'ਤੇ ਫੇਰ ਵੀ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ, ਉਹਦੀ ਵਜ੍ਹਾ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਜਾਂ ਤਾਂ ਉਹ ਚੁੱਪ ਰਹਿਣਾ ਪਸੰਦ ਕਰਦੇ ਨੇ ਜਾਂ ਉਹਨਾਂ ਦੀ ਸੁਣਾਈ ਨਹੀਂ ਹੈ, ਔਰ ਅਗਰ ਸੁਣਾਈ ਹੈ ਵੀ ਤਾਂ ਇੱਥੇ ਬੈਠੀ ਉਹ ਪਾਰਟੀ ਚਾਹੇ ਲੜਕਾ ਹੈ ਜਾਂ ਲੜਕੀ ਹੈ ਉਹਨੂੰ ਸਮਾਜਿਕ ਤੌਰ 'ਤੇ ਕੈਨੇਡਾ ਦੇ ਵਿੱਚ ਕੋਈ ਅਸਰ ਨਹੀਂ ਹੁੰਦਾ। ਦੋ ਕਾਰਨ ਨੇ, ਕਿਉਂਕਿ ਕੈਨੇਡਾ ਦੇ ਵਿੱਚ ਡਿਵੋਰਸ ਹੋਣਾ ਜਾਂ ਮੈਰਿਜ ਨਾਲ ਹੋਣੀ ਇਹ ਕੋਈ ਵੱਡਾ ਚੀਜ਼ ਨਹੀਂ ਹੈ, ਤਾਂ ਸਮਾਜਿਕ ਤੌਰ 'ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮਗਰ ਪੰਜਾਬ ਦੇ ਵਿੱਚ ਅੱਜ ਵੀ ਡਿਵੋਰਸ ਹੋਣਾ ਇੱਕ ਟੈਬੂ ਹੈ, ਡਿਵੋਰਸ ਹੋਣਾ ਇੱਕ ਐਸਾ ਚੀਜ਼ ਹੈ ਜਿਹੜੀ ਕਿ ਸਮਾਜਿਕ ਤੌਰ 'ਤੇ, ਮਾਨਸਿਕ ਤੌਰ 'ਤੇ, ਫਾਈਨੈਂਸ਼ੀਅਲੀ, ਇਮੋਸ਼ਨਲੀ ਪਰਿਵਾਰ ਨੂੰ ਅਸਰ ਕਰਦੀ ਹੈ, ਖਾਸ ਤੌਰ 'ਤੇ ਲੜਕੀਆਂ ਔਰ ਲੜਕੀਆਂ ਦੇ ਫੈਮਿਲੀਜ਼ ਨੂੰ। ਇਸ ਕਾਰਨ ਇੱਥੇ ਵਾਲੀ ਜਿਹੜੀ ਪਾਰਟੀ ਹੈ ਉਹਨੂੰ ਡਰ ਨਹੀਂ ਹੈ। ਦੂਸਰੀ ਚੀਜ਼ ਇਹ ਹੈ ਕਿ ਅਗਰ ਉਹ ਇੰਡੀਆ 'ਚ ਨਹੀਂ ਆਉਂਦੀ, ਅਗਰ ਉਹਨਾਂ ਦੀ ਉੱਥੇ ਕੋਈ ਪ੍ਰੋਪਰਟੀ ਨਹੀਂ ਹੈ, ਤਾਂ ਉਹਨਾਂ ਉੱਤੇ ਕੋਈ ਲੀਗਲ ਕਾਰਵਾਈ ਜਿਹੜੀ ਆ ਉਹਨਾਂ ਦਾ ਵੀ ਕੋਈ ਡਰ ਨਹੀਂ ਹੈ। ਔਰ ਤੀਸਰੀ, ਉਹਨਾਂ ਨੂੰ ਇਹ ਪਤਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਇੱਥੇ ਐਜ਼ NRI ਕਿ ਇੰਡੀਆ ਦੇ ਵਿੱਚ ਕਰਪਸ਼ਨ ਇੰਨੀ ਜ਼ਿਆਦਾ ਹੈ ਕਿ ਤੁਹਾਨੂੰ ਡਰ ਨਹੀਂ ਲੱਗਦਾ। ਤੁਸੀਂ ਕਿਸੇ ਨੂੰ ਵੀ ਪੈਸੇ ਦੇ ਕੇ ਕਰਪਟ ਕਰ ਸਕਦੇ ਹੋ, ਚਾਹੇ ਉਹ ਪੁਲਿਸ ਹੋਏ, ਚਾਹੇ ਉਹ ਲੀਗਲ ਸਿਸਟਮ ਹੈ, ਚਾਹੇ ਵਕੀਲ ਨੇ, ਕਿਸੇ ਨੂੰ ਵੀ ਤੁਸੀਂ ਪੈਸੇ ਦੇ ਕੇ ਇੰਡੀਆ ਜਿਹੜੀ ਬੈਠੀ ਪਾਰਟੀ ਆ ਉਹਦੇ ਨਾਲ ਤੁਸੀਂ ਕੇਸ ਲੜ ਸਕਦੇ ਹੋ। ਕੈਨੇਡਾ 'ਚ ਬੈਠੇ ਆ, ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ। ਇਸ ਕਾਰਨ ਟਰੱਸਟ ਜਿਹੜਾ ਹੈ ਚੰਗੇ ਪਰਿਵਾਰਾਂ ਦਾ, ਚੰਗੇ ਫੈਮਿਲੀਜ਼ ਦਾ, ਉਹ ਜਿਹੜਾ ਆ NRI ਦੇ ਉੱਤੇ ਖਤਮ ਹੋ ਰਿਹਾ। ਔਰ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਦੋਵੇਂ ਪਾਸੇ ਹੈ ਕਿ ਇਹ ਚੀਜ਼ ਜਿਹੜੀ ਹੋ ਰਹੀ ਹੈ ਇਹਦਾ ਨੁਕਸਾਨ ਲੜਕਿਆਂ ਨੂੰ ਵੀ ਹੈ, ਲੜਕੀਆਂ ਨੂੰ ਵੀ ਹੈ, ਮਗਰ ਖਾਸ ਤੌਰ 'ਤੇ NRI ਨੂੰ ਹੈ, ਕਿਉਂਕਿ ਉਹਨਾਂ ਨੂੰ ਇੱਕ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ। ਔਰ ਉਹਦਾ ਕਾਰਨ ਇਹ ਹੈ ਕਿ ਕੁਛ NRI ਜਿਹੜੇ ਨੇ, ਲੜਕੇ ਹੋਣ ਚਾਹੇ ਲੜਕੀਆਂ ਹੋਣ, ਉਹਨਾਂ ਨੇ ਐਸੇ ਮੈਰਿਜ ਫਰੋਡ ਜਿਹੜੇ ਆ ਪਿਛਲੇ ਕੁਛ ਸਾਲਾਂ 'ਚ ਇਹ ਜਿਹੜੇ ਵਧੇ ਨੇ ਉਹ ਕੀਤੇ ਨੇ। ਕਹਿਣ ਨੂੰ ਪੰਜਾਬ ਦੇ ਵਿੱਚ NRI ਸੈੱਲ ਬਣਿਆ ਹੋਇਆ, ਮਗਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਕੁਛ ਵੀ ਬਣਿਆ ਹੋਏ, ਚਾਹੇ ਉਹ NRI ਸੈੱਲਸ ਹੋਣ, ਚਾਹੇ ਉਹ ਕੋਈ ਵੀ ਸੈੱਲ ਹੋਣ, ਤੁਸੀਂ ਕੋਈ ਵੀ ਤੁਹਾਡੀ ਉੱਥੇ ਸੁਣਾਈ ਨਹੀਂ ਹੁੰਦੀ ਜੇ ਤੁਸੀਂ ਉੱਥੇ ਪੈਸੇ ਦਿੰਦੇ ਹੋ। ਸ਼ਾਇਦ ਹੀ ਉੱਥੇ ਕੋਈ ਕਿਸਮਤ ਵਾਲਾ ਹੋਏਗਾ ਜਿਹਨੂੰ ਕੋਈ ਇਮਾਨਦਾਰ ਪੁਲਿਸ ਆਫਿਸਰ ਮਿਲ ਜਾਏਗਾ ਜਾਂ ਇਮਾਨਦਾਰ ਜੱਜ ਮਿਲ ਜਾਏਗਾ, ਮਗਰ ਪੈਸੇ ਦੇ ਨਾਲ ਉੱਥੇ ਸਾਰਾ ਕੁਛ, ਝੂਠੇ ਡਾਕੂਮੈਂਟ ਵੀ ਬਣ ਜਾਂਦੇ ਨੇ, ਝੂਠੇ ਆਧਾਰ ਕਾਰਡ ਵੀ ਬਣ ਜਾਂਦੇ ਨੇ, ਝੂਠੇ ਪਾਸਪੋਰਟ ਵੀ ਬਣ ਜਾਂਦੇ ਨੇ, ਹਰ ਚੀਜ਼ ਜਿਹੜੀ ਆ ਉੱਥੇ ਹੋ ਜਾਂਦੀ ਹੈ, ਇਹ ਸਾਨੂੰ ਪਤਾ ਹੈ। ਔਰ ਇਹਦੇ ਵਿੱਚ ਅਸੀਂ ਡਿਬੇਟ ਨਹੀਂ ਕਰ ਰਹੇ, ਮਗਰ ਇਹ ਫਰੋਡ ਹੋਣ ਕਾਰਨ ਦੋਨਾਂ ਹੀ ਭਾਈਚਾਰਿਆਂ ਦੇ ਵਿੱਚ ਇੱਕ ਟਰੱਸਟ ਦਾ ਇਸ਼ੂ ਜਿਹੜਾ ਆ ਉਹ ਬਣਦਾ ਜਾ ਰਿਹਾ। ਇੱਥੇ ਨਾਲ ਹੀ ਦੱਸਣਾ ਬਹੁਤ ਜ਼ਰੂਰੀ ਬਣਦਾ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਕੋਈ ਵੀ ਐਸਾ ਮੈਰਿਜ ਫਰੋਡ ਜਿਹੜਾ ਉਹ ਨਾ ਹੋਏ, ਤਾਂ ਆਪਣੀਆਂ ਅੱਖਾਂ ਅਤੇ ਕੰਨ ਜ਼ਰੂਰ ਖੁੱਲ੍ਹੇ ਰੱਖਣੇ ਚਾਹੀਦੇ ਆ। ਮੈਂ ਖਾਸ ਤੌਰ 'ਤੇ ਲੜਕੀਆਂ ਦੀ ਫੈਮਿਲੀ ਜਿਹੜੀਆਂ ਨੇ ਪੰਜਾਬ 'ਚ ਬੈਠੀਆਂ ਨੇ ਉਹਨਾਂ ਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਕੋਈ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਤੁਹਾਨੂੰ ਰਿਸ਼ਤੇ ਦੀ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ। ਤੁਹਾਨੂੰ ਹਰ ਇੱਕ ਚੀਜ਼, ਹਰ ਇਨਫੋਰਮੇਸ਼ਨ ਜਿਹੜੀ ਆ ਉਹ ਜ਼ਰੂਰ ਲੈਣ ਦਾ ਹੱਕ ਹੈ। ਇਹ ਬੈਟਰ ਹੈ ਕਿ ਉਸ ਟਾਈਮ ਅਗਰ ਰਿਸ਼ਤਾ ਨਾ ਹੋਏ ਜਾਂ ਰਿਸ਼ਤਾ ਟੁੱਟ ਜਾਏ, ਉਹ ਤੁਹਾਡੇ ਬੱਚੇ ਲਈ, ਤੁਹਾਡੀ ਲੜਕੀ ਲਈ ਜ਼ਿਆਦਾ ਚੰਗਾ, ਬਜਾਏ ਕਿ ਉਹਦੇ ਬਾਅਦ ਕੋਰਟ ਕਚਹਿਰੀਆਂ ਦੇ ਧੱਕੇ ਖਾਧੇ ਜਾਣ। ਕਿਤੇ ਵੀ ਅਗਰ ਕਿਤੇ ਵੀ ਡਾਕੂਮੈਂਟੇਸ਼ਨ 'ਚ ਕੋਈ ਵੀ ਚੀਜ਼ ਦੇ ਵਿੱਚ ਅਗਰ ਕੋਈ ਝੂਠੇ ਡਾਕੂਮੈਂਟ ਬਣ ਰਹੇ ਨੇ, ਕੋਈ ਹੋਰ ਚੀਜ਼ਾਂ ਐਸੀਆਂ ਝੂਠੀਆਂ ਬਣ ਰਹੀਆਂ ਨੇ, ਤਾਂ ਉਹਨਾਂ ਨੂੰ ਜ਼ਰੂਰ ਗੌਰ ਨਾਲ ਵੇਖੋ। ਕੈਨੇਡੀਅਨ ਲੀਗਲ ਸਿਸਟਮ ਜਿਹੜਾ ਆ, ਇੱਥੇ ਵਿਆਹ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ, ਸਾਰਾ ਪ੍ਰੋਸੀਜਰ ਜਿਹੜਾ ਆ ਉਹ ਜ਼ਰੂਰ ਸਮਝੋ। ਨਾਲ ਹੀ ਇਮੋਸ਼ਨਲ ਹੋ ਕੇ ਹਰ ਚੀਜ਼ ਜਿਹੜੀ ਆ ਤੁਸੀਂ ਉਹ ਇੱਥੋਂ ਦੀ ਕਿਸੇ ਵੀ ਪਾਰਟੀ ਦੇ ਹੱਥ 'ਚ ਨਾ ਦਿਓ ਜੇ ਤੁਹਾਨੂੰ ਉੱਥੇ ਯਕੀਨ ਨਹੀਂ ਹੈ। ਔਰ ਲਾਸਟਲੀ ਇਹ ਸਾਰੀ ਕਾਰਵਾਈ 'ਚ ਕਿਤੇ ਵੀ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਸ਼ੱਕ ਪਾਉਂਦੀਆਂ ਨੇ, ਅਤੇ ਉਹ ਬੈਟਰ ਹੈ ਕਿ ਉਹ ਚੈੱਕ ਕੀਤੀਆਂ ਜਾਣ, ਗੌਰ ਨਾਲ ਉਹਨਾਂ ਨੂੰ ਚੈੱਕ ਕੀਤਾ ਜਾਏ, ਫਿਰ ਹੀ ਅੱਗੇ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਔਰ ਕਦੇ ਵੀ ਇਸ ਚੀਜ਼ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਵਾਰ ਮਾਂ ਬਾਪ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਖਾਸ ਤੌਰ 'ਤੇ ਕਿ ਸਾਡਾ ਬੱਚਾ ਜਿਹੜਾ ਉਹ ਅਮੈਰੀਕਾ ਪਹੁੰਚ ਜਾਏਗਾ, ਕੈਨੇਡਾ ਪਹੁੰਚ ਜਾਏਗਾ। ਇਸ ਚੀਜ਼ ਤੋਂ ਬਾਹਰ ਉੱਠਣਾ ਚਾਹੀਦਾ, ਇਹ ਦੌੜ ਜਿਹੜੀ ਹੈ ਉਹਦੇ 'ਚੋਂ ਬਾਹਰ ਉੱਠੋਗੇ ਤਾਂ ਸ਼ਾਇਦ ਮੈਰਿਜ ਫਰੋਡ ਜਿਹੜੇ ਨੇ ਉਹ ਘੱਟ ਸਕਣ। ਔਰ ਨਾਲ ਹੀ ਇੰਡੀਆ ਦੇ ਵਿੱਚ ਐਸਾ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਆ ਸਾਨੂੰ ਨਹੀਂ ਪਤਾ ਜਿਹੜੀ ਕਿ ਇਸ ਚੀਜ਼ ਦੀ ਮੰਗ ਕਰ ਰਹੀ ਹੋਏ ਕਿ ਮੈਰਿਜ ਫਰੋਡ ਜਿਹੜੇ ਅਗਰ ਹੁੰਦੇ ਨੇ ਔਰ ਅਗਰ ਪ੍ਰੂਵ ਹੁੰਦਾ ਤਾਂ ਡੈਫੀਨੇਟਲੀ ਐਸੇ ਸਮਝੌਤੇ ਵੀ ਜ਼ਰੂਰ ਹੋਣੇ ਚਾਹੀਦੇ ਆ ਸਰਕਾਰਾਂ ਦੇ ਵਿੱਚ, ਤਾਂ ਕਿ ਕੋਈ ਬੰਦਾ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਲਏ ਕਿ ਉਹ ਕੁਛ ਵੀ ਕਰਕੇ ਕੈਨੇਡਾ ਦੀ ਧਰਤੀ 'ਤੇ ਅਗਰ ਆ ਜਾਂਦਾ ਜਾਂ ਅਮੈਰੀਕਾ ਦੀ ਧਰਤੀ 'ਤੇ ਆ ਜਾਂਦਾ ਤਾਂ ਉਹਨੂੰ ਕੋਈ ਵੀ ਲੀਗਲੀ ਡਰ ਨਹੀਂ ਹੈ। ਮੈਰਿਜ ਫਰੋਡ ਡੈਫੀਨੇਟਲੀ ਬਹੁਤ ਵੱਡਾ ਇੱਕ ਇਸ਼ੂ ਅੱਜ ਬਣ ਰਿਹਾ। ਔਰ ਪਿਛਲੇ 6 ਸਾਲ ਤੋਂ ਹੁਣ ਅਸੀਂ ਗੱਲ ਕਰਾਂਗੇ ਕਿ ਕੰਟਰੈਕਟ ਮੈਰਿਜਿਸ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਹੈਰਾਨੀ ਵਾਲੀ ਗੱਲ ਇਹ ਆ ਕਿ ਉੱਥੇ ਖਾਸ ਤੌਰ 'ਤੇ ਕਈ ਗਰੀਬ ਘਰਾਂ ਦੀਆਂ ਲੜਕੀਆਂ ਨੇ ਜਿਹੜੀਆਂ ਆਈਲੈਟਸ ਦੇ ਇਗਜ਼ਾਮ ਪਾਸ ਕਰ ਲੈਂਦੀਆਂ ਨੇ। ਅਖਬਾਰਾਂ ਦੇ ਵਿੱਚ ਵੀ ਐਡਵਰਟਾਈਜ਼ਮੈਂਟਸ ਆਉਂਦੀ ਹੈ ਕਿ ਮੈਂ ਆਈਲੈਟਸ ਦੇ ਇਗਜ਼ਾਮ ਪਹਾੜੀ ਲੜਕੀ ਨੇ ਪਾਸ ਕੀਤੇ ਹੈ, ਸਾਨੂੰ ਵਰ ਚਾਹੀਦਾ ਜਿਹੜਾ ਕਿ ਉਹਦਾ ਖਰਚਾ ਚੁੱਕ ਸਕੇ ਔਰ ਉਹਦੇ ਰਹਿਣ ਦਾ, ਉਹਦੀਆਂ ਏਅਰ ਟਿਕਟਸ ਦਾ ਸਾਰਾ ਖਰਚਾ ਜਿਹੜਾ ਉਹ ਲੜਕੇ ਵਾਲੇ ਕਰਦੇ ਨੇ ਖਾਸ ਤੌਰ 'ਤੇ, ਕਿਉਂਕਿ ਲੜਕੇ ਜਿਹੜੇ ਆ ਸਾਨੂੰ ਪਤਾ ਹੈ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸਾਨੂੰ ਸ਼ਰਮ ਨਹੀਂ ਕਹਿਣ 'ਚ ਕਿ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਆਈਲੈਟਸ ਪਾਸ ਕਰ ਲੈਂਦੀਆਂ ਨੇ, ਲੜਕੀਆਂ ਪੜ੍ਹਨ 'ਚ ਚੰਗੀਆਂ ਨੇ, ਲੜਕੇ ਜਿਹੜੇ ਨੇ ਬਹੁਤੇ ਖਾਸ ਤੌਰ 'ਤੇ ਰੂਰਲ ਪੰਜਾਬ ਦੇ ਉਹ ਇਸ ਲਾਇਕ ਨਹੀਂ ਨੇ ਕਿ ਉਹ ਆਈਲੈਟਸ ਦੇ ਵਿੱਚ ਚੰਗਾ ਹੀ ਬੈਣ ਲੈ ਸਕਣ। ਅਤੇ ਉਹਨਾਂ ਕੋਲ ਜਿਹੜੀ ਅੱਜ ਦੇ ਦਿਨ 'ਚ ਪੰਜਾਬ ਦੇ ਵਿੱਚ ਦੌੜ ਲੱਗੀ ਹੈ ਕਿ ਉਹਨਾਂ ਨੇ ਕੈਨੇਡਾ ਆਉਣਾ, ਉਹਦੇ ਕਾਰਨ ਉਹ ਇੱਕ ਕੰਟਰੈਕਟ ਮੈਰਿਜਸ ਦੇ ਸ਼ਿਕਾਰ ਨੇ। ਅਮੂਮਨ 25-35 ਲੱਖ ਜਿਹੜਾ ਆ ਉਹ ਲੱਗਦਾ ਕਾਲਜਾਂ ਦੀ ਪੜ੍ਹਾਈ ਦੇ ਉੱਤੇ, ਏਅਰ ਟਿਕਟਸ ਦੇ ਉੱਤੇ ਲੜਕੀ ਦੇ ਇੱਥੇ ਰਹਿਣ 'ਤੇ ਅਤੇ ਹੋਰ ਖਰਚਿਆਂ ਦੇ ਉੱਤੇ ਜਿਹੜੇ ਟੋਟਲ ਖਰਚੇ ਨੇ। ਔਰ ਸਾਨੂੰ ਸਭ ਨੂੰ ਪਤਾ ਕਿ ਇਹ ਕੰਮ ਉਸ ਉਹਨਾਂ ਪਰਿਵਾਰਾਂ ਦੇ ਲੜਕੇ ਕਰ ਰਹੇ ਨੇ ਜਿਹੜੇ ਕਿ ਉੱਥੇ ਜ਼ਿਆਦਾ ਵੈਲ ਟੂ ਡੂ ਨਹੀਂ ਹੈ, ਜਿਨ੍ਹਾਂ ਦੀਆਂ ਜ਼ਮੀਨਾਂ ਘੱਟ ਨੇ, ਉਹ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਗਹਿਣੇ ਰੱਖ ਕੇ ਜ਼ਮੀਨ ਵੇਚ ਕੇ ਇਹ ਉਮੀਦ ਦੇ ਵਿੱਚ ਕਿ ਸਾਡਾ ਲੜਕਾ ਜਿਹੜਾ ਆ ਉਹ ਕੈਨੇਡਾ ਪਹੁੰਚ ਜਾਏਗਾ, ਉਹਦੇ ਬਾਅਦ ਸਾਡੇ ਆਪੇ ਸਾਰੀ ਪ੍ਰਾਪਰਟੀ ਜਿਹੜੀ ਆ ਦੁਬਾਰਾ ਬਣ ਜਾਏਗੀ। ਕਈ ਲੋਕ ਜਿਹੜੇ ਆ ਆਪਣੇ ਘਰ ਵੀ ਗਿਰਵੀ ਰੱਖਦੇ ਨੇ, ਕਈ ਲੋਕ ਜਿਹੜੇ ਆਪਣੇ ਗਹਿਣੇ ਲੱਤਾਂ ਵੀ ਵੇਚ ਦਿੰਦੇ ਨੇ, ਕਈ ਲੋਕ ਜਿਹੜੇ ਆ ਆਪਣੇ ਪੈਲੀਆਂ ਵੀ ਵੇਚ ਦਿੰਦੇ ਨੇ। ਇਸੇ ਕਰਕੇ ਅੱਜ ਪੰਜਾਬ ਦੇ ਵਿੱਚ, ਰੂਰਲ ਪੰਜਾਬ ਦੇ ਵਿੱਚ ਛੋਟੇ ਪਰਿਵਾਰ ਜਿਹੜੇ ਨੇ ਉਹਨਾਂ ਦੀਆਂ ਜ਼ਮੀਨਾਂ ਦੀ ਕੀਮਤ ਜਿਹੜੀ ਹੈ ਉਹ ਘੱਟ ਚੁੱਕੀ ਹੈ, ਜ਼ਮੀਨਾਂ ਦੇ ਰੇਟ ਘਟੇ ਨੇ, ਕਿਉਂਕਿ ਜ਼ਮੀਨਾਂ ਲੋਕ ਕੈਨੇਡਾ ਦੇ ਨਾਂ 'ਤੇ ਇਹੋ ਜਿਹੀਆਂ ਚੀਜ਼ਾਂ ਕਰਨ ਵਾਸਤੇ ਜਾਂ ਤਾਂ ਬੱਚੇ ਪੜ੍ਹਾਉਣ ਵਾਸਤੇ ਜਾਂ ਉਹ ਕੰਟਰੈਕਟ ਮੈਰਿਜਿਸ ਵਿੱਚ ਜਾਣ ਵਾਸਤੇ ਉਹ ਵੇਚ ਰਹੇ ਨੇ। ਉਹਦੇ ਬਾਅਦ ਜਦੋਂ ਲੜਕਾ ਜਾਂ ਲੜਕੀ, ਖਾਸ ਤੌਰ 'ਤੇ ਲੜਕੀਆਂ ਜਦੋਂ ਇੱਥੇ ਆਉਂਦੀਆਂ ਨੇ, ਇੱਥੇ ਆ ਕੇ ਲਾਈਫ ਦਾ ਐਕਸਪੀਰੀਅੰਸ ਡਿਫਰੈਂਟ ਹੁੰਦਾ, ਮਾਹੌਲ ਡਿਫਰੈਂਟ ਹੈ, ਔਰ ਉਹ ਆਪਣਾ ਡਿਸੀਜ਼ਨ ਜਿਹੜਾ ਆ ਚੇਂਜ ਕਰ ਦਿੰਦੀਆਂ ਨੇ, ਉਹਨਾਂ ਦੀ ਮਰਜ਼ੀ ਹੈ। ਉਹਦੇ ਬਾਅਦ ਉਹ ਤੁਹਾਡਾ ਫੋਨ ਚੁੱਕਣ, ਬਹੁਤ ਸਾਰੇ ਐਸੇ ਕੇਸ ਆ ਰਹੇ ਨੇ ਜਿੱਥੇ ਲੜਕੀਆਂ ਦੀਆਂ ਉਹਨਾਂ ਨੇ ਕਾਲਸ ਬਲੌਕ ਕਰ ਦਿੱਤੀਆਂ, ਉਹਨਾਂ ਨਾਲ ਕੋਈ ਰਾਸਤਾ ਨਹੀਂ ਰੱਖਿਆ, ਪੈਸੇ ਔਰ ਸਾਰਾ ਕੁਛ ਉਹਨਾਂ ਨੇ ਲੈ ਲਿਆ। ਔਰ ਸਾਨੂੰ ਇਹ ਪਤਾ ਹੈ ਕਿ ਕੈਨੇਡਾ ਦੇ ਵਿੱਚ ਐਕਸ ਪਾਰਟੀ ਜਿਹੜੀ ਆ ਡਿਵੋਰਸ ਜਿਹੜੇ ਆ ਹੋ ਸਕਦੇ ਨੇ ਇੱਥੇ, ਕਿਉਂਕਿ ਦੂਸਰੀ ਪਾਰਟੀ ਜਿਹੜੀ ਇੱਥੇ ਹੈ ਨਹੀਂ, ਤੁਸੀਂ ਇੱਥੇ ਸੈਟਲ ਹੋ ਕੇ ਇੱਥੋਂ ਦੇ ਕਾਨੂੰਨ ਦਾ ਫਾਇਦਾ ਲੈ ਸਕਦੇ ਹੋ, ਕਿਉਂਕਿ ਇੱਥੇ ਸੌਫਟਵੇਅਰ ਲਾਜ਼ ਨੇ। ਔਰ ਇਹਦੇ ਨਾਲ ਉੱਥੇ ਬੈਠੇ ਬਹੁਤ ਸਾਰੇ ਐਸੇ ਕੇਸ ਨੇ ਜਿੱਥੇ ਲੜਕੇ ਦੇ ਪਰਿਵਾਰ ਜਿਹੜੇ ਨੇ ਉਹ ਫਾਈਨੈਂਸ਼ੀਅਲੀ ਵੀ ਤਬਾਹ ਹੁੰਦੇ ਨੇ, ਇਮੋਸ਼ਨਲੀ ਵੀ ਤਬਾਹ ਹੁੰਦੇ ਨੇ ਔਰ ਲੜਕੀਆਂ ਨੇ ਕਈਆਂ ਨੇ ਸੁਸਾਈਡ ਵੀ ਕੀਤੇ ਨੇ ਕਈਆਂ ਦੇ ਮਾਂ ਬਾਪ ਨੇ ਵੀ ਸੁਸਾਈਡ ਕਰ ਲਿਆ ਕਿਉਂਕਿ ਇਹ ਬਹੁਤ ਵੱਡਾ ਧੋਖਾ ਕੰਟਰੈਕਟ ਮੈਰਿਜ ਵਿੱਚ ਹੋ ਰਿਹਾ ਰੀਸੈਂਟਲੀ ਜਿਹੜੀ ਖਬਰ ਪੰਜਾਬ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਟੋਰੋਂਟੋ ਦੇ ਵਿੱਚ ਰਹੀ ਹੈ ਜਿੱਥੇ ਕਿ ਇੱਕ ਲੜਕਾ ਜਿਹੜਾ ਇਕੱਲਾ ਇਕੱਲਾ ਲੜਕਾ ਹੈ ਉਹਨੇ ਆਤਮ ਹੱਤਿਆ ਕਰ ਲਈ ਹੈ ਕਿਉਂਕਿ ਉਹਨਾਂ ਨੇ ਜਿਹੜੇ ਲੜਕੀ ਦੇ ਸਾਰੇ ਪੈਸੇ ਲਾ ਕੇ ਉਹਨੂੰ ਕੈਨੇਡਾ ਭੇਜਿਆ ਉਹਨੇ ਉਹਦੇ ਨਾਲ ਗੱਲ ਕਰਨੀ ਬੰਦ ਕਰਤੀ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਉਹਦੇ ਨਾਲ ਕੋਈ ਕਮਿਊਨੀਕੇਸ਼ਨ ਨਹੀਂ ਰੱਖਿਆ ਔਰ ਫਾਈਨਲੀ ਉਹ ਇੰਨੇ ਕੁ ਡਿਪਰੈਸ਼ਨ 'ਚ ਗਿਆ ਇੰਨੇ ਕੁ ਮੈਂਟਲ ਪ੍ਰੈਸ਼ਰ 'ਤੇ ਆਇਆ ਇੰਨੀ ਸਟ੍ਰੈਸ ਲੈ ਗਿਆ ਕਿ ਉਹਨੇ ਆਪਣੀ ਜਾਨ ਜਿਹੜੀ ਆ ਉਹ ਲੈ ਲਈ ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਅੱਜ ਇਸ ਟੌਪਿਕਸ ਦੇ ਉੱਤੇ ਗੱਲ ਕਰੀਏ ਮੈਰਿਜ ਫਰੋਡ ਦੇ ਉੱਤੇ ਕੰਟਰੈਕਟ ਮੈਰਿਜਿਸ ਉੱਤੇ ਔਰ ਨਾਲ ਹੀ ਇਹਦੀ ਵੀ ਗੱਲ ਕਰੀ ਜਾਏ ਕਿ ਇਹਨਾਂ ਉੱਤੇ ਸਖਤ ਕਾਨੂੰਨ ਕਿਵੇਂ ਬਣ ਸਕਦੇ ਨੇ ਇਹ ਇੱਕ ਐਸੀ ਚੀਜ਼ ਹੈ ਕਿ ਜਿਹੜੀ ਵੀ ਪਰਿਵਾਰ ਦੇ ਨਾਲ ਹੁੰਦੀ ਹੈ ਉਸ ਪਰਿਵਾਰ ਦੇ ਮੈਂਬਰ ਦੀ ਜਾਂ ਉਸ ਫੈਮਿਲੀ ਦੀ ਲਾਈਫ ਲੌਂਗ ਜਿਹੜਾ ਆ ਉਹਦੇ 'ਤੇ ਨੈਗੇਟਿਵ ਅਸਰ ਜਿਹੜਾ ਉਹ ਕਰ ਜਾਂਦੀ ਹੈ ਖਾਸ ਤੌਰ 'ਤੇ ਇਮੋਸ਼ਨਲੀ ਫਾਈਨੈਂਸ਼ਲੀ ਪੈਸੇ ਵੱਲੋਂ ਤਾਂ ਲੌਸ ਹੁੰਦਾ ਹੀ ਹੈ ਮਗਰ ਟਰੱਸਟ ਜ਼ਿੰਦਗੀ ਵਿੱਚ ਖਤਮ ਹੋ ਜਾਂਦਾ ਮਾਨਸਿਕ ਤੌਰ 'ਤੇ ਇਨਸਾਨ ਜਿਹੜਾ ਆ ਉਹਨੂੰ ਬਹੁਤ ਵੱਡੀ ਸੱਟ ਲੱਗਦੀ ਹੈ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਦੇ ਕਾਰਨ ਅਸੀਂ ਅੱਜ ਸਾਰੇ ਨਾਲ ਇਹ ਗੱਲ ਡਿਸਕਸ ਕਰ ਰਹੇ ਹਾਂ ਸਾਡੇ ਸਟੂਡੀਓ ਦੇ ਨੰਬਰ 'ਤੇ 416-620-1778 'ਤੇ ਤੁਸੀਂ ਕਾਲ ਕਰਕੇ ਕਿਸੇ ਨਾਲ ਵੀ ਅਗਰ ਐਸਾ ਮੈਰਿਜ ਫਰੋਡ ਦਾ ਕੋਈ ਇਸ਼ੂ ਆਇਆ ਕੋਈ ਕੰਟਰੈਕਟ ਮੈਰਿਜ ਦਾ ਇਸ਼ੂ ਆਇਆ ਕਿਸੇ ਨੇ ਕਿਸੇ ਦੀ ਕੋਈ ਦਾਸਤਾਨ ਜਿਹੜੀ ਆ ਕੋਈ ਜਾਣਦਾ ਤਾਂ ਉਹ ਆਪਣੀ ਦਾਸਤਾਨ ਜਿਹੜੀਆਂ ਨੇ ਉਹ ਸ਼ੇਅਰ ਕਰ ਸਕਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀਆਂ ਕਾਲ ਜਿਹੜੀਆਂ ਨੇ ਔਨ ਏਅਰ ਕੀਤੀਆਂ ਜਾਣ ਕਿ ਯਾਰ ਕਾਲ ਵੋਲਿਊਮ ਜਿਹੜਾ ਹੁੰਦਾ ਜ਼ਿਆਦਾ ਹੁੰਦਾ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਸਬਜੈਕਟ ਹੈ ਉਹ ਡਿਲੀਵਰ ਕੀਤਾ ਜਾਏ ਘੱਟ ਸਮੇਂ ਦੇ ਵਿੱਚ ਅਤੇ ਇਸ ਕਰਕੇ ਪ੍ਰਾਇਰਟੀ ਜਿਹੜੀ ਹੈ ਉਸ ਸਬਜੈਕਟ 'ਤੇ ਹੁੰਦੀ ਹੈ ਮਗਰ ਤੁਸੀਂ ਕਾਲ ਕਰ ਸਕਦੇ ਹੋ ਕਾਲ 416-620-1778 'ਤੇ ਕਾਲ ਕੀਤੀ ਜਾ ਸਕਦੀ ਹੈ ਸਾਡਾ ਅਗਲਾ ਜਿਹੜਾ ਸੈਗਮੈਂਟ ਹੈ ਉਹ ਹਮੇਸ਼ਾ ਹੀ ਕਰੰਟ ਨਿਊਜ਼ ਔਰ ਕਰੰਟ ਨਿਊਜ਼ ਦੇ ਪਿੱਛੇ ਕੀ ਕਹਾਣੀ ਹੈ ਉਹਦੀ ਗੱਲ ਕੀਤੀ ਜਾਂਦੀ ਹੈ ਅਤੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ NRI ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਅਸੀਂ ਉਹਨਾਂ ਦੀ ਕਾਲ ਲੈ ਕੇ ਫਿਰ ਅਸੀਂ ਕਮਰਸ਼ੀਅਲ ਬ੍ਰੇਕ ਲਵਾਂਗੇ ਹਾਂਜੀ ਤੁਸੀਂ ਔਨ ਏਅਰ ਹੋ ਜੀ
ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਰੰਮੀ ਹੈ ਜੀ
ਹਾਂਜੀ ਰੰਮੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂ
ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਮੈਂ ਇੱਕ ਦੱਸਦਾ ਆਪਣੇ ਮਿੱਤਰ ਦੀ ਕਹਾਣੀ
ਜੀ
ਮੇਰਾ ਮਿੱਤਰ ਸੀਗਾ ਭਾਜੀ ਫਤਿਹਗੜ੍ਹ ਸਾਹਿਬ ਤੋਂ
ਜੀ
ਭਾਜੀ ਉਹਨਾਂ ਨੇ ਬਹੁਤ ਹੀ ਚੰਗੀ ਕੁੜੀ ਸੀਗੀ ਤੇ ਸਾਊ ਵੀ ਸੀਗੀ ਸਾਰੇ ਪਾਸੇ ਪਤਾ ਕਰਿਆ ਕੁੜੀ ਬਾਰੇ ਵੀ ਕੁੜੀ ਪੜ੍ਹੀ ਲਿਖੀ ਦੀ ਸੀਗੀ
ਜੀ
ਤੇ ਇੰਨਾ ਕੁ ਫਰਕ ਸੀਗਾ ਉਹ ਕਿਤੇ ਪਿੱਛੇ ਪਿਛੋਕੜ ਜੇ ਪਿੰਡਾਂ ਵੱਲ ਦੀ ਸੀਗੀ ਜਿਹਨੂੰ ਸ਼ਹਿਰ ਦਾ ਬਹੁਤ ਘੱਟ ਪਤਾ ਸੀਗਾ ਤੇ ਭਾਜੀ ਉਹ ਉਹਨੂੰ ਕੁੜੀ ਤੇ ਪੈਸੇ ਲਾਏ ਆਇਲਸ ਕਰਾ ਕੇ ਉਹਨੂੰ ਭੇਜਿਆ ਬੜਾ ਵਧੀਆ ਕੁੜੀ ਰਹੀ 6 ਮਹੀਨੇ
ਜੀ
ਤੇ ਭਾਜੀ 6 ਮਹੀਨੇ ਤੋਂ ਹੌਲੀ 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 ਉਹਦੀ ਗੱਲ ਹੋਣੀ ਘੱਟ ਹੋ ਗਈ ਉਹ ਮੁੰਡਾ ਬਹੁਤ ਵਧੀਆ ਅੰਡਰਸਟੈਂਡ ਕਰਦਾ ਸੀਗਾ ਕੁੜੀ ਨੂੰ ਉਹ ਕਹਿੰਦਾ ਵੀ ਚੱਲ ਕੋਈ ਗੱਲ ਨੀ ਤੂੰ ਲੈ ਆਪਣਾ ਟਾਈਮ ਕੋਈ ਗੱਲ ਨੀ ਪਤਾ ਨੀ ਕੀ ਹੋਇਆ ਕੁੜੀ ਸੀਗੀ ਸਕਾਰ ਬਰੋ ਭਾਜੀ ਸੈਂਟੈਨੀਅਲ ਕਾਲਜ ਦੇ ਵਿੱਚ ਆਈ
ਜੀ
ਹੌਲੀ 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 ਕੁੜੀ ਨੇ ਜਮਾ ਹੀ ਘੱਟ ਕਰਤੀ ਗੱਲ ਕਰਨੀ ਜਦੋਂ ਮੁੰਡਾ ਫੋਨ ਕਰਦਾ ਸੀਗਾ ਜਾਂ ਫੋਨ ਕਰ ਦਿੰਦੀ ਸੀ ਜਾਂ ਉਹ ਟੈਕਸਟ ਕਰ ਦਿੰਦੀ ਸੀ ਵੀ ਮੈਂ ਕੰਮ ਤੇ ਆ ਜਦਕਿ ਉਹ ਘਰੇ ਹੀ ਹੁੰਦੀ ਸੀ
ਜੀ
ਤੇ ਭਾਜੀ ਉਹਨੇ ਬੜਾ ਟਰਾਈ ਕੀਤਾ ਕੁੜੀ ਤੱਕ ਅਪਰੋਚ ਕਰਨ ਦੀ ਕੁੜੀ ਕੁੜੀ ਜਮਾ ਘੱਟ ਘਟਾਤੀ ਸੀ ਗੱਲ ਕਰਨੀ
ਹਾਂਜੀ
ਕੁੜੀ ਨੇ ਡਿਸਾਈਡ ਕਰ ਲਿਆ ਸੀਗਾ ਵੀ ਮੈਂ ਬਹੁਤਾ ਦੇਰ ਰਿਲੇਸ਼ਨ ਨਹੀਂ ਰੱਖਣਾ ਕੁੜੀ ਜਦੋਂ ਵੀ ਲੜਦੀ ਸੀ ਉਹਨੂੰ ਬਲੌਕ ਕਰ ਦਿੰਦੀ ਸੀ ਜਦੋਂ ਵੀ ਲੜਦੀ ਸੀ ਉਹਨੂੰ ਇੱਕੋ ਗੱਲ ਕਹਿ ਕੇ ਬਲੌਕ ਕਰ ਦਿੰਦੀ ਸੀ ਵੀ ਮੈਂ ਤੈਨੂੰ ਬੁਲਾਉਣਾ ਨੀ ਜੇ ਤੂੰ ਮੇਰੇ ਨਾਲ ਇੱਦਾਂ ਲੜਿਆ
ਜੀ
ਤੇ ਭਾਜੀ ਉਹਨੇ
ਸੋਰੀ ਤੁਹਾਡੀ ਜਿਹੜੀ ਕਾਲ ਹੈ ਉਹ ਕੱਟ ਗਈ ਹੈ ਸਾਡੇ ਨਾਲ ਦੂਜੇ ਕਾਲਰ ਜਿਹੜੇ ਨੇ ਉਹ ਵੀ ਔਨ ਏਅਰ ਹੈ ਤੁਹਾਡਾ ਜੀ ਆਇਆਂ ਜੀ ਤੁਸੀਂ ਦੁਬਾਰਾ ਰਮੀ ਜੀ ਕਾਲ ਕਰ ਸਕਦੇ ਹੋ ਸੋਰੀ ਟੈਕਨੀਕਲ ਇਸ਼ੂ ਕਾਰਨ ਤੁਹਾਡੀ ਕਾਲ ਡਰੋਪ ਹੋ ਗਈ ਹੈ ਸਾਡੇ ਕਾਲਰ ਸਾਡੇ ਨਾਲ ਨੇ ਸਾਰੀ ਤੁਹਾਡੀ ਆਵਾਜ਼ ਜਿਹੜੀ ਹੈ ਨਹੀਂ ਆ ਰਹੀ ਓਕੇ ਕਾਲ ਸ਼ਾਇਦ ਤੁਹਾਡੀ ਡਰੋਪ ਹੋ ਗਈ ਹੈ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਰਮੀ ਜੀ ਗੁਸਤਾਖੀ ਮਾਫ ਅਸੀਂ ਕਾਲ ਜਿਹੜੀ ਹੈ ਤੁਹਾਡੀ ਟੈਕਨੀਕਲ ਕਾਰਨ ਜਿਹੜੀ ਡਰੋਪ ਹੋ ਗਈ ਹੈ ਜਿਵੇਂ ਵੇਖੋ ਸਾਡੇ ਕਾਲਰ ਵੀ ਗੱਲ ਕਰ ਰਹੇ ਹੈ ਸਾਰਿਆਂ ਦੀ ਜਨਰਲੀ ਸਿਚੁਏਸ਼ਨ ਸੇਮ ਹੈ ਕਿ ਉੱਥੇ ਕੰਟਰੈਕਟ ਮੈਰਿਜਸ ਹੋ ਰਹੇ ਨੇ, ਜਿਹੜੀਆਂ ਫੈਮਿਲੀਜ਼ ਕੰਟਰੈਕਟ ਮੈਰਿਜਸ ਕਰ ਰਹੀਆਂ ਨੇ ਉਹਨਾਂ ਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਿਹੜਾ ਤੁਸੀਂ ਜਦੋਂ ਇੱਕ ਐਸੇ ਪਵਿੱਤਰ ਯੂਨੋ ਜਿਹੜਾ ਇੱਕ ਇੰਸਟੀਟਿਊਸ਼ਨ ਹੈ ਵਿਆਹ ਦਾ, ਉਹਦੇ ਨਾਲ ਅਗਰ ਖਿਲਵਾੜ ਕਰੋਗੇ, ਉਹਦੇ ਨਾਲ ਤੁਸੀਂ ਸਿਰਫ ਇਸ ਕਾਰਨ ਕਿ ਤੁਹਾਡਾ ਬੱਚਾ ਜਿਹੜਾ ਆ ਉਹ ਕੈਨੇਡਾ ਪਹੁੰਚ ਜਾਏ, ਅਤੇ ਤੁਸੀਂ ਉਹਦੇ ਨਾਲ ਇੱਕ ਤਰ੍ਹਾਂ ਦਾ ਸਮਝੌਤਾ ਕਰਦੇ ਹੋ, ਅਤੇ ਸਮਝੌਤਾ ਜਿਹੜਾ ਆ ਉਹ ਕਦੀ ਵੀ ਟੁੱਟ ਸਕਦਾ, ਸਮਝੌਤਾ ਜਿਹੜਾ ਆ ਉਹ ਵੈਸੇ ਹੀ ਇਹੋ ਜਿਹੇ ਰਿਸ਼ਤੇ ਦੇ ਵਿੱਚ ਜਿਹੜਾ ਆ ਉਹ ਚੱਲਦਾ ਨਹੀਂ, ਉਹਦੇ ਕਾਰਨ ਬਹੁਤ ਸਾਰੀ ਫੈਮਿਲੀ ਜਿਹੜੀਆਂ ਨੇ ਉਹ ਬਰਬਾਦ ਵੀ ਹੋ ਰਹੀਆਂ ਨੇ, ਬਹੁਤ ਸਾਰੀਆਂ ਜਾਨਾਂ ਵੀ ਜਾ ਰਹੀਆਂ ਨੇ, ਔਰ ਇਹ ਇੱਕ ਗਰੋਇੰਗ ਇਹ ਇੱਕ ਤਰ੍ਹਾਂ ਦਾ ਬੜਾ ਵੱਡਾ ਫਰੋਡ ਜਿਹੜਾ ਆ ਉਹ ਚੱਲ ਰਿਹਾ। ਸਾਡਾ ਸਵਾਲ ਜਿਹੜਾ ਆ ਉਹ ਕੈਨੇਡਾ ਦੀ ਗੌਰਮੈਂਟ ਲਈ ਵੀ ਹੈ ਕਿ ਉਹਨਾਂ ਨੂੰ ਜ਼ਰੂਰ ਐਸੇ ਫਿਲਟਰ ਜ਼ਰੂਰ ਲਾਉਣੇ ਚਾਹੀਦੇ ਨੇ, ਉਹਨਾਂ ਨੂੰ ਜ਼ਰੂਰ ਐਸੇ ਕੋਈ ਸਿਸਟਮ ਬਣਾਉਣਾ ਚਾਹੀਦਾ ਕਿ ਜਿਹਦੇ ਨਾਲ ਇਹੋ ਜਿਹੇ ਫਰੋਡ ਜਿਹੜੇ ਨੇ, ਜਿਹੜੇ ਕਾਨੂੰਨ ਦਾ ਮਿਸਯੂਜ਼ ਜਿੱਥੇ ਹੋ ਰਿਹਾ ਉਹ ਜਿਹੜਾ ਹੈ ਉਹਨੂੰ ਰੋਕਿਆ ਜਾ ਸਕੇ, ਔਰ ਤਾਂ ਕਿ ਖਾਸ ਤੌਰ 'ਤੇ ਜਿਹੜੇ ਐਸੇ ਦੇਸ਼ ਨੇ ਜਿੱਥੋਂ ਇਹ ਚੀਜ਼ਾਂ ਹੋ ਰਹੀਆਂ ਨੇ, ਔਰ ਇੰਡੋ ਕੈਨੇਡੀਅਨ ਭਾਈਚਾਰੇ ਵਿੱਚ ਪੰਜਾਬੀ ਕਮਿਊਨਿਟੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਕੰਟਰੈਕਟ ਮੈਰਿਜਸ ਦੀ ਔਰ ਮੈਰਿਜ ਫਰੋਡ ਦੀ ਸ਼ਿਕਾਰ ਹੈ। ਸਾਡੀ ਆਪਣੀ ਇਮੇਜ ਵਾਸਤੇ ਸਾਡੇ ਐਸੀ ਚੀਜ਼ਾਂ ਸਾਡੇ ਨਾਲ ਨਾ ਹੋਣ, ਸਾਡੇ ਬੱਚੇ ਚਾਹੇ ਇੰਡੀਆ 'ਚ ਨੇ ਚਾਹੇ ਇੱਥੇ ਨੇ ਉਹ ਬਰਬਾਦ ਨਾ ਹੋਣ, ਇਹਨਾਂ ਚੀਜ਼ਾਂ ਦੇ ਸ਼ਿਕਾਰ ਨਾ ਹੋਣ, ਸਾਨੂੰ ਜ਼ਰੂਰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ। ਸਾਡੇ ਨਾਲ ਚਰਨਜੀਤ ਜੀ ਵੀ ਕਾਲ ਨਾਲ ਜੁੜ ਚੁੱਕੇ ਆ। ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਜੀ ਹੈ।
ਹਾਂਜੀ ਕਰਨਲ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਇਹਦੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ।
ਥੈਂਕ ਯੂ ਜੀ।
ਇੱਦਾਂ ਦਾ ਕਰਨਲ ਸਾਹਿਬ ਗੱਲ ਇਹ ਆ ਵੀ ਹਰੇਕ ਗੱਲ ਆਪਾਂ ਨਾ ਕੈਨੇਡਾ ਗੌਰਮੈਂਟ ਦੇ ਕਹਿ ਦਿੰਦੇ ਹਾਂ ਵੀ ਇਹਨਾਂ ਨੂੰ ਸਟ੍ਰਿਕਟਨੈਸ ਕਰਨੀ ਚਾਹੀਦੀ ਆ, ਜੀ ਕਰਨਾ ਚਾਹੀਦਾ। ਉਹ ਇਹਨਾਂ ਨੇ ਪਹਿਲਾਂ ਨਾ ਇੱਕ ਅਮੈਂਡਮੈਂਟ ਕੀਤੀ ਸੀ ਕਿ ਜਦੋਂ ਕੋਈ ਵਿਆਹ ਕਰਾ ਕੇ ਆਉਂਦਾ
ਜੀ
ਉਹਨਾਂ ਨੂੰ 2 ਸਾਲ ਤੱਕ ਉਹ ਪੀ ਆਰ ਨਹੀਂ ਚਾਹੀਦੀ
ਜੀ।
ਉਹ ਫਿਰ ਸਾਡੇ ਲੋਕਾਂ ਨੇ ਰੌਲਾ ਰੂਲਾ ਪਵਾ ਕੇ ਜੀ ਉਹ ਫਿਰ ਉਹ ਅਬੋਲਿਸ਼ ਕਰਾਤੀ। ਸਿਸਟਮ ਹੈਗਾ ਬਹੁਤ ਵਧੀਆ ਆ, ਪਰ ਹੁਣ ਕੀ ਕੀਤਾ ਜਾਵੇ ਕਰਨਲ ਸਾਹਿਬ? ਉੱਥੇ ਲੋਕਾਂ ਦੇ ਫੋਨ ਨਾਲ ਪਾਣੀ ਹੋ ਗਿਆ ਆ। ਮੈਂ ਸਾਦਾ ਵੀ ਹੁਣ ਜਿਸ ਤਰ੍ਹਾਂ ਹੁਣ ਮੈਂ ਹੀ ਆ, ਮੈਂ ਤੁਹਾਨੂੰ ਗੱਲ ਦੱਸ ਨੀ ਸਕਦਾ ਆਪਣੇ ਦੂਜੇ ਦੇ ਫੋਨ ਦੇ ਉੱਪਰ ਇਹਦੇ ਉੱਪਰ ਰੇਡੀਓ ਤੇ
ਜੀ।
ਉੱਥੇ ਲੋਕ ਉੱਥੇ ਅਸੀਂ ਇੰਨਾ ਕਰਦੇ ਹੋ, ਜਿਹੜੇ ਲੋਕ ਖਰਚਾ ਵੀ ਕਰਦੇ ਇੱਥੋਂ ਜਾ ਕੇ, ਕੁਛ ਲੈਂਦੇ ਵੀ ਨੀ ਹੈਗੇ ਸਾਡੇ ਵਰਗੇ। ਕੋਈ ਬਹੁਤੇ ਉੱਥੇ ਪਰਿਵਾਰ ਜਿਹੜੇ ਹੈਗੇ ਆ ਉਹ ਸਾਡੇ ਤੋਂ ਵੀ ਸਟੇਟਸ ਦੇ ਲੈਵਲ ਦੇ ਘੱਟ ਬੰਦੇ ਨਾਲ ਕਰਵਾ ਕੇ ਤੁਸੀਂ ਆ ਜਾਂਦੇ ਹੋ ਨਾਲ ਨਾ,
ਤੁਹਾਨੂੰ
ਫਿਰ ਤਾਰੇ ਦਿਖਾਉਂਦੇ ਆ ਜੀ। ਉਹ ਉਹਨਾਂ ਨੂੰ ਪਤਾ ਨੀ ਹੈਗਾ ਸੋਸਾਇਟੀ ਚ ਕਿੱਦਾਂ ਵਿਚਰਨਾ, ਇੱਥੇ ਕਿੱਦਾਂ ਉਹ ਲੜਕੀਆਂ ਆ ਕੇ ਉਹਨਾਂ ਨੂੰ ਪਤਾ ਕੁਛ ਨੀ ਹੁੰਦਾ ਹੈਗਾ
ਜੀ।
ਜਦੋਂ ਪਹਿਲਾਂ ਅਸੀਂ ਵੀ ਆਏ ਸੀ, ਜਦੋਂ ਜਿੱਦਾਂ ਮਰਜ਼ੀ ਅਸੀਂ ਪੜ੍ਹੇ ਲਿਖਿਆ ਜੀ, ਸਿਸਟਮ ਵੱਖਰਾ ਆ, ਸਿੱਖਣਾ ਪੈਂਦਾ ਆ। ਉਹ ਸਮਝਦੇ ਸਾਨੂੰ ਬਹੁਤ ਕੁਛ ਪਤਾ ਆ, ਉਹ ਉਹਦੇ ਵਿੱਚ ਇਹ ਕਰਕੇ ਰਿਲੇਸ਼ਨ ਨਾ ਖਰਾਬ ਹੋ ਜਾਂਦੇ ਆ। ਉਹਨਾਂ ਨੂੰ ਸਮਝ ਹੁੰਦੀ ਨੀ ਹੈਗੀ, ਉੱਥੇ ਉਹਨਾਂ ਲੋਕਾਂ ਦਾ ਕੁਛ ਨੀ ਕੀਤਾ ਜਾ ਸਕਦਾ ਹੈਗਾ। ਜਦੋਂ ਮੈਂ ਤਾਂ ਹੁਣ ਇਹੀ ਕਹਿ ਰਿਹਾ ਵੀ ਜਿਹੜਾ ਬੰਦੇ ਨੇ ਕੋਈ ਰਸਤਾ ਕਰਨਾ ਨਾ ਇੱਥੇ ਦੇਖ ਕੇ ਕਰ ਲਵੇ, ਉੱਥੇ ਨਾ ਜਾਵੇ, ਕਿਉਂਕਿ ਉੱਥੇ ਲੋਕ ਸਮਝ ਨੀ ਰਹੇ ਹੈਗੇ। ਆਪਾਂ ਇਸੇ ਕੈਨੇਡਾ ਗੌਰਮੈਂਟ ਨੂੰ ਕਹੀਏ, ਕੈਨੇਡਾ ਗੌਰਮੈਂਟ ਕੀ ਕਰੀ ਜਾਊਗੀ ਜੀ?
ਯਾਰ ਚਰਨਜੀਤ ਜੀ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ, ਪਰ ਗੱਲ ਇਹ ਵੀ ਹੈ ਕਿ ਕਈ ਵਾਰ ਇੱਥੋਂ ਹੀ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਉੱਥੇ ਵੀ ਫਰੋਡ ਕਰਦੇ ਨੇ। ਸੋ ਦੋਵੇਂ ਧਿਰ ਜਿਹੜੀਆਂ ਨੇ ਉਹਨਾਂ ਨੂੰ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ, ਜਿਵੇਂ ਤੁਸੀਂ ਗੱਲ ਕੀਤੀ ਆ। ਬਿਨਾਂ ਪੜਤਾਲ ਦੇ ਚੰਗੀ ਤਰ੍ਹਾਂ ਘੋਖ ਕੀਤੇ ਬਿਨਾਂ ਇਹ ਫੈਸਲੇ ਜਿਹੜੇ ਆ ਨਹੀਂ ਲੈਣੇ ਚਾਹੀਦੇ, ਖਾਸ ਤੌਰ 'ਤੇ ਜਦੋਂ ਤੁਸੀਂ ਦੂਸਰੇ ਦੇਸ਼ 'ਚ ਇਹ ਚੀਜ਼ਾਂ ਕਰ ਰਹੇ ਹੋ।
ਨਹੀਂ ਮਹਾਰਾਜ ਜੀ, ਬਿਲਕੁਲ ਚੰਗੀ ਤਰ੍ਹਾਂ ਪੜਤਾਲ ਕਰਕੇ ਵੀ ਬਿਲਕੁਲ ਘਰਾਂ ਦੇ ਕੋਲ ਹੋਣ ਦੇ ਬਾਵਜੂਦ ਵੀ ਜਦੋਂ ਬੱਚੇ ਇੱਥੇ ਆ ਜਾਂਦੇ ਆ ਨਾ
ਜੀ,
ਕੁਛ ਨਹੀਂ ਪਤਾ ਲੱਗਦਾ ਹੈਗਾ। ਪਤਾ ਨਹੀਂ ਕਦੋਂ ਦਿਮਾਗ ਖਰਾਬ ਹੋ ਜਾਣਾ ਘਰਦਿਆਂ ਦਾ, ਮਤਲਬ ਉੱਥੇ ਦਾ ਸਿਸਟਮ ਇੰਨਾ ਖਰਾਬ ਹੋ ਚੁੱਕਿਆ ਨਾ
ਜੀ।
ਭਰਾ ਜਿਹੜਾ ਭਰਾ ਨੂੰ ਭਰਾ ਜਿਹੜਾ ਨਾ ਉਹ ਵੀ ਜਿਵੇਂ ਕਹਿੰਦੇ ਹੁੰਦੇ ਨਾ ਉਹ ਲਾਉਣ ਦੀ ਕੋਸ਼ਿਸ਼ ਕਰਦਾ ਯਾਰ ਰਗੜ ਦੀਏ ਫੜ ਕੇ, ਠੀਕ ਆ ਤੁਹਾਡੀ ਗੱਲ, ਇੱਥੋਂ ਵੀ ਲੋਕ ਜਾਂਦੇ ਕਰਦੇ ਆ ਖਰਾਬੀ, ਪਰ ਉਹ ਬੰਦੇ ਠੀਕ ਰਹਿੰਦੇ ਆ। ਜਿਹੜੇ ਬੰਦੇ ਨਾ ਸ਼ਰਾਬਤ ਵਰਤਦੇ ਆ, ਦੇਖਦੇ ਆ ਯਾਰ ਲੋਕਾਂ ਕੋਲ ਖਰਚ ਨੀ ਕਰਾਉਣਾ, ਉਹਨਾਂ ਨਾਲ ਹੀ ਫਿਰ ਵਧੀਕੀ ਹੋ ਰਹੀ ਹੈ। ਜਿਸ ਤਰ੍ਹਾਂ ਹੁਣ ਕੁੜੀਆਂ ਤੋਂ ਫਰਜ਼ ਕਰਾ ਕੇ ਆ ਜਾਂਦੀਆਂ, ਮੁੜ ਕੇ ਇੱਥੇ ਪਤਾ ਨੀ ਕਿੰਨੇ ਕੁ ਕੇਸ ਹੈਗੇ ਆ।
ਬਿਲਕੁਲ ਚਰਨਜੀਤ ਗੱਲ ਇਹ ਹੈ ਕਿ ਬਈ ਜਦੋਂ ਅਕਸਰ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਉਹ ਸ਼ਰੀਫ ਆਦਮੀ ਨਾਲ ਹੀ ਹੁੰਦੀਆਂ ਨੇ, ਚਾਹੇ ਉਹ ਉੱਥੇ ਦੀ ਪਾਰਟੀ ਹੈ ਚਾਹੇ ਇੱਥੇ ਦੀ ਪਾਰਟੀ ਹੈ, ਕਿਉਂਕਿ ਜਿਹੜਾ ਵੀ ਭਰੋਸਾ ਕਰਦਾ ਹੈ, ਜਿਹੜਾ ਵੀ ਜ਼ਿਆਦਾ ਘੋਖੜਤਾਲ ਨਹੀਂ ਕਰਦਾ, ਅਕਸਰ ਇਹ ਇੱਕ ਸਟੈਟਿਸਟਿਕਲੀ ਪ੍ਰੂਵਨ ਹੈ ਕਿ ਉਹ ਹੀ ਮਾਰ ਖਾਂਦਾ। ਠੀਕ ਹੈ ਅਤੇ ਬਹੁਤ ਬਹੁਤ ਧੰਨਵਾਦ ਚਰਨਜੀਤ ਜੀ, ਤੁਸੀਂ ਕਾਲ ਕੀਤੀ ਹੈ। ਸਾਨੂੰ ਇੱਕ ਕਮਰਸ਼ੀਅਲ ਬ੍ਰੇਕ ਲੈਣ ਦਾ ਜਿਹੜਾ ਹੁਕਮ ਹੋ ਚੁੱਕਿਆ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਜੁੜਦੇ ਹਾਂ ਕਿ NRI ਕੀ ਕਹਿੰਦੇ ਨੇ ਪੰਜਾਬ ਦੇ ਬਾਰੇ ਤੇ ਪੰਜਾਬ ਦਾ ਸੀਐਮ ਦਾ ਚਿਹੜਾ ਕਿਹੜਾ ਹੋਏਗਾ ਉਹਦੀ ਜਿਹੜੀ ਆ ਹੁਣ ਗੱਲ ਕੀਤੀ ਜਾਏਗੀ ਬ੍ਰੇਕ ਤੋਂ ਬਾਅਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157
ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਦੇਸ, ਵੇ ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੈ। ਮੈਂ ਨੀ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਦੇਸ, ਵੇ ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ। ਮੈਨੂੰ ਲੋੜ ਨੀ ਦੁਨੀਆਦਾਰੀ ਦੀ, ਮੈਨੂੰ ਲੋੜ ਨੀ ਦੁਨੀਆਦਾਰੀ ਦੀ, ਮੈਂ ਤਾਂ ਚੁਣਿਆ ਤੂੰ। ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ, ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ। ਜਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੂੰ ਬਿਨਾ, ਮੈਨੂੰ ਵੀ ਤਾਂ ਫੱਬਦੇ ਨਹੀਂ ਰੰਗ ਤੇਰੇ ਤੂੰ ਬਿਨਾ। ਜਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੂੰ ਬਿਨਾ, ਤੈਨੂੰ ਵੀ ਤਾਂ ਫੱਬਦੇ ਨਹੀਂ ਰੰਗ ਮੇਰੇ ਤੂੰ ਬਿਨਾ। ਲੱਖ ਦੁਨੀਆ ਮੋਲ ਕਰੋੜਾਂ ਵੇ, ਲੱਖ ਦੁਨੀਆ ਮੋਲ ਕਰੋੜਾਂ ਵੇ, ਪਰ ਮੈਂ ਤਾਂ ਸੁਣਿਆ ਤੂੰ।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਫਿਰ ਤੋਂ ਇੱਕ ਨਿੱਕੀ ਜੀ ਆਇਆ। ਔਰ ਹੁਣ ਸਾਡਾ ਸੈਗਮੈਂਟ ਜਿਹੜਾ ਹੋਏਗਾ ਉਹ ਹੈ NRI ਕੀ ਕਹਿ ਰਹੇ ਨੇ, NRI ਦੀ ਕੀ ਸੋਚ ਹੈ ਕਿ 2022 ਵਿੱਚ ਪੰਜਾਬ ਦੇ ਵਿੱਚ ਕੌਣ ਚੀਫ ਮਿਨਿਸਟਰ ਹੋਏਗਾ। ਇਸ ਵੇਲੇ ਜੇ ਗੱਲ ਕੀਤੀ ਜਾਏ ਤਾਂ 3 ਮੇਨ ਪਾਰਟੀਆਂ ਜਿਹੜੀਆਂ ਨੇ ਉਹ ਸਾਹਮਣੇ ਉੱਭਰ ਕੇ ਆ ਰਹੀਆਂ ਨੇ, ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਕਾਂਗਰਸ। ਜਦੋਂ ਤੱਕ ਅਕਾਲੀ ਦਲ ਪਾਰਟੀ ਦਾ ਸੰਬੰਧ ਹੈ, ਉਹਨਾਂ ਦਾ ਸੀਐਮ ਚਿਹਰਾ ਬੜਾ ਕਲੀਅਰ ਹੈ। ਪ੍ਰਕਾਸ਼ ਸਿੰਘ ਬਾਦਲ ਜੀ ਆਲਮੋਸਟ ਰਿਟਾਇਰਡ ਨੇ ਔਰ ਸੁਖਬੀਰ ਬਾਦਲ ਡੈਫੀਨੇਟਲੀ ਸੀਐਮ ਚਿਹਰਾ ਹੈ। ਅਕਾਲੀ ਦਲ ਨੇ BSP ਦੇ ਨਾਲ ਸਮਝੌਤਾ ਕਰ ਲਿਆ ਔਰ ਕੀ ਉਹ ਵਾਕਿਆ ਮਾਲਵਾ ਏਰੀਆ ਦੇ ਵਿੱਚ ਪੰਥਕ ਵੋਟ ਬੈਂਕ ਜਿਹੜਾ ਉਹਨੂੰ ਉਹ ਦੁਬਾਰਾ ਲੈਣ ਵਿੱਚ ਕਾਮਯਾਬ ਹੋਣਗੇ, ਇਹ ਤਾਂ ਸਮਾਂ ਦੱਸੇਗਾ। ਦੂਸਰੇ ਪਾਸੇ ਜਿਹੜੀ ਮੇਜਰ ਲੜਾਈ ਹੈ ਉਹ ਹੈ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ। NRIs ਹਮੇਸ਼ਾ ਹੀ ਨਵੀਂ ਸੋਚ ਚਾਹੁੰਦੇ ਨੇ, NRIs ਹਮੇਸ਼ਾ ਹੀ ਇਹ ਸੋਚਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਇੱਥੇ ਕਲੀਨ ਸਾਫ਼ ਸੁਥਰਾ ਕੈਨੇਡਾ 'ਚ ਆ ਕੇ ਸਿਸਟਮ ਵੇਖਿਆ। ਸੋ ਇੰਡੋ ਕਨੇਡੀਅਨਸ ਬਹੁਤ ਭਾਈਚਾਰਾ ਸਟਰੋਂਗਲੀ ਇਹ ਚਾਹੁੰਦਾ ਕਿ ਪੰਜਾਬ ਦਾ ਸੁਧਾਰ ਹੋਏ। ਉਹ ਚਾਹੁੰਦੇ ਨੇ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰ ਚੁੱਕੇ ਹਾਂ ਕਿ ਹਰ ਥਾਂ 'ਤੇ ਜਿਹੜੀ ਕਰਪਸ਼ਨ ਹੈ ਉਹਨੇ ਪੰਜਾਬ ਨੂੰ ਖੋਖਲਾ ਕਰਤਾ। NRIs ਡੈਫੀਨੇਟਲੀ ਇਹ ਹਮੇਸ਼ਾ ਮੰਗ ਕਰਦੇ ਨੇ ਕਿ ਐਸਾ ਸਿਸਟਮ ਬਣੇ ਜਿੱਥੇ ਫੇਅਰ ਹੋਏ, ਜਿੱਥੇ ਭਾਈ ਭਤੀਜਾਵਾਦ ਨਾ ਹੋਏ, ਜਿੱਥੇ ਚੰਗੀ ਸਰਕਾਰ ਚੱਲੇ, ਜਿੱਥੇ ਕਿ ਜੋਬਸ ਹੋਣ, ਡਰੱਗਸ ਨਾ ਹੋਣ। ਇਹ ਸਾਰੀਆਂ ਚੀਜ਼ਾਂ ਇੱਕ NRI ਦੀ ਸੋਚ ਹੁੰਦੀ ਹੈ। ਮਗਰ 2017 ਦੇ ਵਿੱਚ ਵੀ ਬਹੁਤ NRI ਸਪੋਰਟ ਜਿਹੜੀ ਸੀਗੀ ਉਹ ਆਮ ਆਦਮੀ ਪਾਰਟੀ ਕੋਲ ਸੀ। ਹੁਣ ਵੀ ਬਹੁਤ ਜ਼ਿਆਦਾ ਜਿਹੜੀ ਸਪੋਰਟ ਹੈ ਉਹ NRIs ਦੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਉਹ ਮਿਲ ਰਹੀ ਹੈ। ਮਗਰ ਜਿਵੇਂ 2017 ਦੇ ਵਿੱਚ ਰਿਜ਼ਲਟ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਫੇਵਰ 'ਚ ਨਹੀਂ ਗਏ। ਕੀ 2022 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਿਛਲੀਆਂ ਗਲਤੀਆਂ ਸੁਧਾਰ ਕੇ ਇਸ ਵਾਰ ਕੋਈ ਪਾਰਟੀ ਬਣਾ ਲਏਗੀ, ਕੋਈ ਆਪਣੀ ਸਰਕਾਰ ਬਣਾ ਲਏਗੀ? ਇਸ ਵੇਲੇ ਪੰਜਾਬ ਦਾ ਵੋਟਰ ਸ਼ਾਇਦ ਇਸ ਚੀਜ਼ ਦੀ ਮੰਗ ਕਰ ਰਿਹਾ, ਔਰ ਮੈਂ ਉਹਦਾ ਬਹੁਤ ਵੱਡਾ ਸਿਹਰਾ ਜਿਹੜਾ ਆ ਉਹ ਨਵਜੋਤ ਸਿੰਘ ਸਿੱਧੂ ਵਰਗੇ ਲੀਡਰਸ ਨੂੰ, ਪ੍ਰਗਟ ਸਿੰਘ ਵਰਗੇ ਲੀਡਰਸ ਨੂੰ, ਸੁਖੀ ਰੰਧਾਵਾ ਇਹਨਾਂ ਲੀਡਰਾਂ ਨੂੰ, ਭਗਵੰਤ ਮਾਨ ਨੂੰ, ਕੁੰਵਰ ਵਿਜੇ ਪ੍ਰਤਾਪ ਵਰਗੇ ਜਿਹੜੇ ਸਾਫ਼ ਸੁਥਰੇ ਲੀਡਰ ਨੇ ਪੰਜਾਬ ਦੇ, ਉਹਨਾਂ ਨੂੰ ਦੇਣਾ ਚਾਹੁੰਦਾ। ਕਾਸ਼ ਭਗਵੰਤ ਮਾਨ, ਨਵਜੋਤ ਸਿੰਘ ਸਿੱਧੂ, ਕੁੰਵਰ ਪ੍ਰਤਾਪ, ਪ੍ਰਗਟ ਸਿੰਘ ਵਰਗੇ ਇਹ ਜਿਹੜੇ ਲੀਡਰਸ ਨੇ ਇਹ ਸਾਰੇ ਇੱਕ ਪਾਰਟੀ 'ਚ ਹੋਣ, ਔਰ ਉਸ ਪਾਰਟੀ ਦਾ ਨਾਂ ਹੋਏ ਇਮਾਨਦਾਰ ਪਾਰਟੀ। ਅਸਲੀ ਸੁਧਾਰ ਤਾਂ ਪੰਜਾਬ ਦਾ ਉਹਦੇ 'ਚ ਹੈ। ਅਗਰ ਕੇਜਰੀਵਾਲ ਜੀ, ਨਵਜੋਤ ਸਿੰਘ ਸਿੱਧੂ, ਭਗਵੰਤ ਮਾਨ, ਪ੍ਰਗਟ ਸਿੰਘ, ਕੁੰਵਰ ਪ੍ਰਤਾਪ ਇਹ ਲੋਕ ਜਿਹੜੇ ਨੇ ਇੱਕ ਥਾਂ 'ਤੇ ਅਗਰ ਇਕੱਠੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਵੀ ਸਰਕਾਰ ਬਣਾਉਣ ਤੋਂ ਨਹੀਂ ਰੋਕ ਸਕਦਾ। ਮਗਰ ਇਸ਼ੂ ਇਹ ਹੈ ਕਿ ਇਹ ਸਾਰੇ ਇੱਕ ਪਾਰਟੀ ਵਿੱਚ ਨਹੀਂ ਨੇ, ਜ਼ਿਆਦਾਤਰ ਇਹਨਾਂ ਦੇ ਵਿੱਚ ਜਿਹੜੇ ਲੀਡਰ ਨੇ ਉਹ ਕਾਂਗਰਸ ਵਿੱਚ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਅੱਜ ਦੇ ਦਿਨ 'ਚ, ਚਾਹੇ ਉਹ ਪ੍ਰਗਟ ਸਿੰਘ ਜੀ ਹੋਣ, ਚਾਹੇ ਉਹ ਸੁਖੀ ਰੰਧਾਵਾ ਜਿਹੜੇ ਗੱਲ ਕਰ ਰਹੇ ਆ ਉਹ ਹੋਣ। ਇਸ਼ੂ ਇੱਥੇ ਇਹ ਹੈ ਕਿ ਇਹ ਲੋਕਾਂ ਨੂੰ ਕਿਉਂ ਸਿਹਰਾ ਬੰਨਣਾ ਜ਼ਰੂਰੀ ਹੈ, ਇਹਨਾਂ ਦੀ ਸ਼ਲਾਘਾ ਕਰਨੀ ਕਿਉਂ ਬਣਦੀ ਹੈ ਕਿ ਜੋ 74 ਸਾਲਾਂ ਦੇ ਵਿੱਚ ਆਲਮੋਸਟ ਪੰਜਾਬ ਦੇ ਵਿੱਚ ਕੁਛ ਨਹੀਂ ਹੋ ਸਕਿਆ ਉਹ ਅੱਜ ਹੋ ਰਿਹਾ। ਅੱਜ ਪੰਜਾਬ ਦਾ ਵੋਟਰ ਜਿਹੜਾ ਆ ਉਹਦੀ ਉਹਨੂੰ ਘੱਟੋ ਘੱਟ ਅਵੇਅਰਨੈਸ ਮਿਲ ਰਹੀ ਹੈ ਕਿ ਹਰ ਵਾਰੀ ਪੰਜਾਬ ਸਰਕਾਰ ਸੈਂਟਰ 'ਤੇ ਬਲੇਮ ਲਾ ਦਿੰਦੀ ਹੈ ਉਹ ਗਲਤ ਹੈ। ਅੱਜ ਵੋਟਰ ਇਹ ਸਮਝਣ ਲੱਗ ਪਿਆ ਕਿ ਅਗਰ ਪੰਜਾਬ ਦਾ ਕਿਸੇ ਨੇ ਸੁਧਾਰ ਕਰਨਾ ਹੈ ਤਾਂ ਪੰਜਾਬ ਦੇ ਚੀਫ ਮਿਨਿਸਟਰ ਨੇ ਕਰਨਾ, ਪੰਜਾਬ ਦੀ ਸਰਕਾਰ ਨੇ ਕਰਨਾ। ਹਰ ਚੀਜ਼ ਦੇ ਬਾਰੇ ਬਹਾਨਾ ਸੈਂਟਰ ਸਰਕਾਰ ਦੇ ਉੱਤੇ ਲਾ ਕੇ ਕੰਮ ਨਹੀਂ ਚੱਲ ਸਕਦਾ। ਨਵਜੋਤ ਸਿੰਘ ਸਿੱਧੂ ਨੇ, ਪ੍ਰਗਟ ਸਿੰਘ ਨੇ, ਸੁਖੀ ਰੰਧਾਵਾ ਇਹ ਸਾਰੇ ਅੱਜ ਦੀ ਕਾਂਗਰਸ ਦੀ ਸਰਕਾਰ ਦੇ ਮੈਂਬਰ ਨੇ, MLA ਵੀ ਨੇ, ਮਿਨਿਸਟਰ ਵੀ ਰਹੇ ਨੇ, ਔਰ ਉਹ ਖੁਦ ਹੀ ਦੱਸ ਰਹੇ ਨੇ ਕਿ ਚਾਹੇ ਉਹ ਟਰਾਂਸਪੋਰਟ ਹੋਏ, ਉਹ ਦੱਸ ਰਹੇ ਨੇ ਕਿ ਏਅਰ ਕੰਡੀਸ਼ਨ ਬੱਸਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਂਦੀ ਹੈ ਬੱਸ ਸਟੋਪਸ 'ਤੇ, ਉਹਨਾਂ ਨੂੰ ਟੈਕਸ ਕੱਟ ਦੇਣਾ ਪੈਂਦਾ, ਪੰਜਾਬ ਰੋਡਵੇਜ਼ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਰਿਹਾ, ਪੰਜਾਬ ਰੋਡਵੇਜ਼ ਦੀ ਬੱਸਾਂ ਦੇ ਟਾਈਮਿੰਗ ਜਿਹੜੇ ਉਹ ਇਵੇਂ ਦੇ ਕੀਤੇ ਜਾ ਰਹੇ ਆ ਤਾਂ ਕਿ ਉਹਨਾਂ ਅੱਗੇ ਜਿਹੜੀ ਆ AC ਬੱਸ ਚੱਲੇ। ਪੰਜਾਬ ਰੋਡਵੇਜ਼ ਦੇ ਜਿਹੜੀ ਬੱਸਾਂ ਨੇ ਉਹ ਟੈਕਸ ਜ਼ਿਆਦਾ ਦੇ ਰਹੀਆਂ ਨੇ, ਔਰ ਹੌਲੀ ਹੌਲੀ ਸਰਕਾਰੀ ਟਰਾਂਸਪੋਰਟ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਰਿਹਾ। ਨਵਜੋਤ ਸਿੰਘ ਸਿੱਧੂ ਕੈਸੇ ਇਨਸਾਨ ਨੇ ਪਤਾ ਨਹੀਂ, ਮਗਰ ਕਮ ਸੇ ਕਮ ਉਹ ਇੰਨਾ ਜਿਗਰਾ ਜ਼ਰੂਰ ਰੱਖ ਰਹੇ ਨੇ ਕਿ ਉਹ ਓਪਨਲੀ ਬੋਲ ਰਹੇ ਨੇ ਕਿ ਸਾਡੀ ਸਰਕਾਰ ਜਿਹੜੀ ਹੈ, ਚਾਹੇ ਉਹ ਅਕਾਲੀ ਦਲ ਸੀ ਔਰ ਚਾਹੇ ਉਹ ਕਾਂਗਰਸ ਹੈ, ਐਜ਼ ਵੈਲ ਪ੍ਰੈਜ਼ੈਂਟ ਸਰਕਾਰ ਹੈ, ਇਹਦੇ ਵਿੱਚ ਗੌਰਮੈਂਟ ਮਸ਼ੀਨਰੀ ਨੂੰ ਕਰਪਟ ਨਹੀਂ ਸਪੋਰਟ ਕੀਤਾ ਜਾ ਰਿਹਾ। ਕਰਪਸ਼ਨ ਜਿਹੜੀ ਇੰਨੀ ਵੱਧ ਚੁੱਕੀ ਹੈ ਕਿ ਸਰਕਾਰ ਨੂੰ ਗੌਰਮੈਂਟ ਦੇ ਅਦਾਰਿਆਂ ਤੋਂ ਪੈਸੇ ਨਹੀਂ ਬਣ ਰਹੇ। ਉਹਨਾਂ ਨਾਲ ਇਹ ਵੀ ਗੱਲ ਕੀਤੀ ਹੈ ਕਿ 400% ਤੋਂ ਉੱਤੇ ਸ਼ਰਾਬ ਦੀ ਬੋਤਲ ਜਿਹੜੀ ਆ ਉਹਦਾ ਮੁਨਾਫਾ ਸਿਰਫ ਕੁਛ ਘਰਾਣਿਆਂ ਦੇ ਕੋਲ ਜਾ ਰਿਹਾ, ਮਾਫੀਆ ਹੈ, ਲਿਕਰ ਮਾਫੀਆ ਹੈ, ਉਹ ਵੀ ਸਾਰਾ ਪੈਸਾ ਜਿਹੜਾ ਆ ਉਹ ਸਰਕਾਰ ਦੇ ਪੱਲੇ ਨਹੀਂ ਪੈ ਰਿਹਾ, ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਔਰ ਗਿਣਤੀ ਦੇ ਲੋਕਾਂ 'ਚ ਜਾ ਰਿਹਾ, ਉੱਥੇ ਵੀ ਮਾਫੀਆ ਹੈ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਨਹਿਰਾਂ ਨੇ, ਜਿੰਨੀ ਉੱਥੋਂ ਰੇਤ ਨਿਕਲਦੀ ਹੈ ਉਹਦਾ ਵੀ ਮਾਫੀਆ ਹੈ, ਉਹ ਵੀ ਰੈਗੂਲੇਟਡ ਨਹੀਂ ਹੈ, ਉਹ ਵੀ ਕੁਛ ਘਰਾਣੇ ਜਿਹੜੇ ਆ ਪੋਲੀਟੀਸ਼ੀਅਨਸ ਨਾਲ ਰਲ ਕੇ, ਲੋਕਲ ਬਿਊਰੋਕਰੈਟਸ ਨਾਲ ਰਲ ਕੇ, ਅਫਸਰਸ਼ਾਹੀ ਨਾਲ ਰਲ ਕੇ, ਉਹ ਵੀ ਮਾਫੀਆ ਹੈ। ਡਰੱਗ ਦਾ ਮਾਫੀਆ ਸਾਨੂੰ ਸਾਰਿਆਂ ਨੂੰ ਪਤਾ, ਅਗਰ ਬਿਜਲੀ ਦਾ ਮਾਫੀਆ ਹੈ, ਰੇਤ ਦਾ ਵੀ ਮਾਫੀਆ ਹੈ, ਸ਼ਰਾਬ ਦਾ ਵੀ ਮਾਫੀਆ ਹੈ, ਟਰਾਂਸਪੋਰਟ ਦਾ ਵੀ ਮਾਫੀਆ ਹੈ, ਪੰਜਾਬ ਦੇ ਵਿੱਚ ਕੇਬਲ ਦਾ ਵੀ ਮਾਫੀਆ ਹੈ, ਅਤੇ ਇੰਨੇ ਮਾਫੀਏ ਜਿੱਥੇ ਖਾ ਰਹੇ ਹੋਣ ਇੱਕ ਸਟੇਟ ਨੂੰ, ਉਹ ਸਟੇਟ ਦਾ ਉਸ ਸਟੇਟ ਦਾ ਭਲਾ ਸਿਰਫ ਇੱਕ ਹੀ ਇੱਕ ਕਾਰਨ ਹੋ ਸਕਦਾ ਉਹ ਹੈ ਅਗਰ ਇਮਾਨਦਾਰ ਲੋਕ ਜਿਹੜੇ ਆ ਉਹ ਪੰਜਾਬ ਦੀ ਵਾਗਡੋਰ ਸੰਭਾਲਣ। ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਜੈਰਸ ਜੀ ਤੁਹਾਡਾ ਬਹੁਤ ਬਹੁਤ ਨਿੱਘਾ ਜੀ ਆਇਆ
ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀਆਂ ਦੋ ਤਿੰਨ ਗੱਲਾਂ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ
ਜੀ
ਤੁਸੀਂ ਯੂਜ਼ ਕੀਤਾ ਕਿ 74 ਈਅਰ ਤੇ ਪੰਜਾਬ ਦਾ ਕੁਛ ਨਹੀਂ ਹੋਇਆ ਪੰਜਾਬ ਨੂੰ ਇੰਨਾ ਕੁਛ ਮਿਲਿਆ ਕਿ ਕਿਹੜੀਆਂ ਦੂਜੀਆਂ ਸਟੇਟਾਂ ਨੂੰ ਨਹੀਂ ਮਿਲਿਆ ਮੈਂ ਤੁਹਾਨੂੰ ਦੱਸਦਾ ਅਸੀਂ ਆਪਣੇ ਪੈਰਾਂ ਤੇ ਖੁਦ ਖੁਆੜੀ ਵਾਲੀ ਤੇ ਗ੍ਰੀਨ ਰੈਵੋਲਿਊਸ਼ਨ ਕੌਣ ਲੈ ਕੇ ਆਏ ਸੀ ਕਾਂਗਰਸ ਭਾਖੜਾ ਡੈਮ ਪੌਂਗ ਡਾਬ ਕਿਹਨੇ ਬਣਾਇਆ ਕਾਂਗਰਸ ਯੂਨੋ ਇਹ ਦੋਨੇ ਵੱਡੇ ਕਿਹੜੇ ਪ੍ਰੋਜੈਕਟ ਹੈ ਉਹ ਕਾਂਗਰਸ ਦੇ ਟਾਈਮ ਤੇ ਆਏ ਹੁਣ ਦੂਸਰਾ ਕੁਐਸਚਨ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਫਰੀ ਕਿਹੜਾ ਜੀ ਆਹ ਵੀ ਸਾਨੂੰ ਫਰੀ ਦੇ ਦਿਓ ਤੇ ਉਹ ਵੀ ਫਰੀ ਦੇ ਦਿਓ ਚਾਹੇ ਉਹ ਕਿਸਾਨ ਹੈ ਤੇ ਚਾਹੇ ਉਹ ਇੰਡਸਟਰੀਅਲਿਸਟ ਨੇ ਚਾਹੇ ਉਹ ਹਾਊਸ ਹੋਲਡ ਕੰਜਮਪਸ਼ਨ ਕਿਹੜੇ ਯੂਜ਼ ਕਰਦੇ ਆ ਹਾਈਡਰੋ ਦੀ ਉਹ ਨੇ ਫਰੀ ਦੇ ਕਿਹੜਾ ਪਾਤਾ ਅਕਾਲੀਆਂ ਨੇ ਇਸ ਕਰਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਔਰ ਉਹਦੇ ਉੱਤੇ ਹੁਣ ਤੁਸੀਂ ਜਾਣਦੇ ਆ ਕਿ ਮੈਂ ਹਾਈਡਰੋ ਦੇ ਉੱਤੇ ਤੁਹਾਨੂੰ ਬੋਲਦਾ ਹਾਈਡਰੋ ਦੇ ਇੱਥੇ ਵੀ ਹੈ ਇੱਥੇ ਵੀ ਸਬਸਿਡੀ ਮਿਲਦੀ ਹੈ ਪਰ ਫਰੀ ਕੁਛ ਨਹੀਂ ਹੈ
ਜੀ
ਫਰੀ ਨਹੀਂ ਹੈ ਇੱਥੇ ਲੋ ਹੈ ਸੋਲਡ ਹੈ ਔਰ ਫਿਰ ਉਹਦੇ ਸ਼ੋਲਡਰ ਹੈ ਉਹਦੇ ਉੱਪਰ ਕੀ ਕਹਿੰਦੇ ਹਾਈ ਹੈ ਔਰ ਉਹ ਸਿਸਟਮ ਇੰਡੀਆ ਚ ਨਹੀਂ ਚੱਲ ਸਕਦਾ ਚੱਲ ਸਕਦਾ ਤੁਸੀਂ ਸਬਸਿਡੀ ਦਿਓ ਲੋ ਇਨਕਮ ਨੂੰ ਸਾਰਿਆਂ ਨੂੰ 200 ਯੂਨਿਟ ਹੋਵੇ 300 ਯੂਨਿਟ ਹੋਵੇ 500 ਯੂਨਿਟ ਹੋਵੇ 50 ਪੈਸੇ ਤੋਂ ਸ਼ੁਰੂ ਕਰੋ 2000 ਯੂਨਿਟ ਤੱਕ ਜਾਵੇ ਕਿੰਨਾ ਪੈਸਾ ਸੇਵ ਕਰ ਸਕਦੇ ਆ ਇਨਕਲੂਡਿੰਗ ਕਿਸਾਨਾਂ ਨੂੰ ਵੀ ਕਿਸਾਨ ਮਿਸਯੂਜ਼ ਕਰਦੇ ਆ ਉਹ ਟਾਂਕਾ ਲਗਾਉਂਦੇ ਆ ਬਿਜਲੀ ਨੂੰ ਉਹ ਸਾਰੇ ਲਗਾਉਂਦੇ ਮੈਂ ਨੀ ਕਰਦਾ ਕਿ ਸਾਰੇ ਲਗਾਉਂਦੇ ਆ ਆਲਮੋਸਟ 60% 70%
ਗੱਲ ਜੈਰਾ ਜੀ ਤੁਹਾਡੀ ਬਿਲਕੁਲ ਸਹੀ ਹੈ ਮਗਰ ਗੱਲ ਇੱਥੇ ਮੈਂ ਸਿਰਫ ਇੱਥੇ ਇਹੀ ਵਰਣਨ ਕਰਨਾ ਚਾਹੁੰਦਾ ਕਿ ਵੇਖੋ ਗ੍ਰੀਨ ਰੈਵੋਲਿਊਸ਼ਨ ਜਿਹੜੀ ਹੈ ਉਹ ਕਾਂਗਰਸ ਨੇ ਪੰਜਾਬ ਨੂੰ ਜਿਹੜੀ ਦਿੱਤੀ ਹੈ ਉਹ ਸਾਰਿਆਂ ਨਾਲ ਮਾੜੀ ਚੀਜ਼ ਕੀਤੀ ਹੈ ਪੰਜਾਬ ਨੂੰ ਗ੍ਰੀਨ ਰੈਵੋਲਿਊਸ਼ਨ ਨਹੀਂ ਚਾਹੀਦੀ ਸੀਗੀ ਕਿਉਂਕਿ ਮੈਂ ਇਹ ਸਬਜੈਕਟ ਨੂੰ ਗੌਰ ਨਾਲ ਜਿਹੜਾ ਆ ਪੜ੍ਹਿਆ ਹੈ ਵੇਖੋ ਪੰਜਾਬ ਨੂੰ ਨਹੀਂ ਨਹੀਂ ਵੇਖੋ ਪੰਜਾਬ
ਕਰਕੇ ਦਿੱਤੀ ਸੀ ਪੰਜਾਬ ਦੀ ਕਿਹੜੀ ਧਰਤੀ ਹੈ ਉਹ ਥੋੜੀ ਜਿਹੀ
ਮੈਂ ਇਹੋ ਦੱਸਣਾ ਚਾਹੁੰਦਾ ਕਿ ਵੇਖੋ ਪੰਜਾਬ ਦੇ ਵਿੱਚ
ਵੇਖੋ
ਪੰਜਾਬ ਦੇ ਵਿੱਚ
ਰਾਜਸਥਾਨ
ਜਰਤ ਜੀ ਮੈਂ ਸਿਰਫ ਇਹ ਗੱਲ ਕਰ ਰਿਹਾ ਨਹੀਂ ਵੇਖੋ ਪੰਜਾਬ ਦੇ ਵਿੱਚ
ਵਿੰਧਿਆਚਲ ਪ੍ਰਦੇਸ਼ ਕਿਹੜਾ ਸਾਰਾ ਤੁਹਾਨੂੰ ਰੌਕੀ ਏਰੀਆ ਮਿਲੇਗਾ ਪੰਜਾਬ ਦੇ ਵਿੱਚ 5 ਦਰਿਆ ਤੇ 2.5 ਦਰਿਆ ਵਗਦੇ ਨੇ ਉਹਦੇ ਚ ਪਾਣੀ ਦੀ ਕਾਫੀ ਸੋਰਸ
ਮੈਂ ਜਰਾ ਜੀ ਤੁਹਾਨੂੰ ਹਿਸਟਰੀ ਇੱਕ ਮਿੰਟ ਇੱਕ ਛੋਟੀ ਜਿਹੀ ਹਿਸਟਰੀ ਜ਼ਰੂਰ ਦੱਸਦਾ ਜਦੋਂ ਇੰਡੀਆ ਦੇ ਵਿੱਚ ਅਕਾਲ ਪਿਆ ਸੀਗਾ ਨਹਿਰੂ ਪੰਡਿਤ ਨਹਿਰੂ ਦੇ ਟਾਈਮ ਤੇ ਪੰਜਾਬ ਉਸ ਟਾਈਮ ਬਹੁਤ ਖੁਸ਼ਹਾਲ ਸੀਗਾ ਔਰ ਇਹਦੇ ਵਿੱਚ ਐਸੀਆਂ ਐਸੀਆਂ ਫਸਲਾਂ ਹੋ ਰਹੀਆਂ ਸੀਗੀਆਂ ਚਾਹੇ ਉਹ ਕਪਾਹ ਸੀਗੀ ਚਾਹੇ ਉਹ ਗੰਨਾ ਸੀਗਾ ਚਾਹੇ ਉਹ ਦਾਲਾਂ ਸੀਗੀਆਂ ਅਸੀਂ ਕਦੀ ਵੀ ਝੋਨਾ ਕਣਕ ਜੜੀ ਸੀਗੀ ਪੰਜਾਬ ਨਹੀਂ ਲਾਉਂਦਾ ਸੀ ਐਵੇਂ ਜਿਵੇਂ ਹੁਣ ਲਾ ਰਿਹਾ
ਮੈਂ ਤੁਹਾਡੀ ਗੱਲ ਮੰਨਦਾ ਹੈ
ਔਰ
ਦੇਖੋ ਕੁਛ ਵੀ ਨਹੀਂ ਹੁੰਦਾ ਸੀ
ਨਹੀਂ ਐਕਚੁਅਲੀ
ਸਾਰੀ ਜ਼ਮੀਨ ਖੜੀ ਆ ਬੰਜਰ
ਨਹੀਂ ਐਕਚੁਅਲੀ ਪੰਜਾਬ ਨੂੰ ਗ੍ਰੀਨ ਰੈਵੋਲਿਊਸ਼ਨ ਦੇ ਕੇ ਇੰਡੀਆ ਨੇ ਨੁਕਸਾਨ ਕੀਤਾ ਇਹ ਇੱਕ ਫੈਕਟ ਹੈਗਾ ਅਸੀਂ ਜਿੰਨਾ ਚਿਰ ਝੋਨੇ ਕਣਕ ਚੋਂ ਨਹੀਂ ਨਿਕਲਾਂਗੇ ਐਗਰੀਕਲਚਰ ਯੂਨੀਵਰਸਿਟੀ ਬਹੁਤ ਵਾਰੀ ਕਹਿ ਚੁੱਕੀ ਹੈ
ਡਿਫਰੈਂਟ ਇਸ਼ੂ ਆ ਸਰ ਔਰ ਤੁਸੀਂ ਦੇਖਿਆ ਜਾਓ ਕਿ ਮੈਂ ਖੁਦ ਇੱਕ ਜ਼ਿਮੀਦਾਰ ਹਾਂ ਪਰ ਹੱਥੀ ਤਾਂ ਕਦੀ ਨਹੀਂ ਕੀਤੀ ਮੇਰੇ ਕੋਲ 110 ਏਕੜ ਜਗ੍ਹਾ ਸੀ ਤਿੰਨ ਭਰਾ ਸੀਗੇ ਸਾਡੀ ਕੁਛ ਵੀ ਉਪਜ ਨਹੀਂ ਹੁੰਦੀ ਖੂਹ ਸੀਗੇ ਉਹ ਵੀ ਸਾਂਝੇ ਸੀਗੇ ਕੋਈ ਟਿਊਬਵੈਲ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਪਰ ਫੇਰ ਵੀ ਅਸੀਂ ਖੁਸ਼ ਸੀਗੇ ਕਿ ਐਨਫ ਇਨਕਮ ਸੀਗੀ ਔਰ ਹੁਣ ਤੁਸੀਂ ਦੇਖੋ ਮਾਲਵੇ ਦੇ ਵਿੱਚ ਹਜੇ ਵੀ ਬੈਕਵਰਡ ਏਰੀਆ ਹੈ ਅਗਰ ਸੰਗਰੂਰ ਚਲ ਜਾਓ ਬਰਨਾਲਾ ਚਲ ਜਾਓ ਔਰ ਉਹਨਾਂ ਦੀ ਇੰਨੀ ਅੱਛੀ ਫਸਲ ਹੁੰਦੀ ਹੈ ਉਹ ਕਿਉਂ ਨਹੀਂ ਹੁੰਦੀ ਹੁਣ ਫਾਜ਼ਿਲਕਾ ਦਾ ਏਰੀਆ ਕਿਹੜਾ ਸਾਰਾ ਉੱਥੇ ਅਬੋਹਰ ਹੈ ਹਿੰਦੂ ਮਲਕੋਟ ਹੈ ਉਧਰ ਸਿਰਫ ਬਾਗ ਹੀ ਹੁੰਦੇ ਸੀ ਔਰ ਕੁਛ ਨਹੀਂ ਜਾਂ ਕਪਾਹ ਥੋੜੀ ਬਹੁਤੀ ਐਨੀਵੇ ਉਹ ਤੇ ਕਾਫੀ ਲੰਬਾ ਚੌੜਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਕਿਹੜਾ ਅਕਾਲੀਆਂ ਨੇ ਪਾ ਦਿੱਤਾ ਹੈ ਨਾ ਕਿ ਹਰ ਵੇਲੇ ਫਰੀ ਤੇ ਉਪਰੋਂ ਕੈਪਟਨ ਸਾਹਿਬ ਨੇ ਕਿ ਚਾਹ ਵੀ ਫਰੀ ਤੇ ਘੀ ਵੀ ਫਰੀ ਤੇ ਦੁੱਧ ਵੀ ਫਰੀ ਔਰ ਸਭ ਕੁਛ ਫਰੀ ਉਹ ਲੋਕਾਂ ਨੇ ਮਿਹਨਤ ਕਰਦੇ ਨੀ ਆ ਜ਼ਿਆਦਾ ਕਿਹੜੇ ਲੋ ਇਨਕਮ ਵਾਲੇ ਆ ਉਹ ਉਹਨਾਂ ਨੂੰ ਪਤਾ ਸਾਨੂੰ ਸਭ ਕੁਛ ਫਰੀ ਰਾਸ਼ਨ ਮਿਲਣਾ ਹੁਣ ਤੁਸੀਂ ਅਕਾਲ ਪਿਆ ਸੀਗਾ ਤੇ ਕਾਂਗਰਸ ਨੇ ਕੀਤਾ ਨੀ
ਸਿਰਫ ਇੱਕ ਮਿੰਟ ਮੇਰੇ ਕੋਲ ਰਹਿ ਗਿਆ ਤੇ ਮੈਂ ਪ੍ਰੋਗਰਾਮ ਵਾਈਂਡ ਅਪ ਕਰ ਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਪੁਆਇੰਟ ਦਿੱਤਾ ਇਹ ਇਹਦੀ ਜਿਹੜੀ ਚਰਚਾ ਜ਼ਰੂਰ ਅਗਲੇ ਪ੍ਰੋਗਰਾਮਾਂ 'ਚ ਵੀ ਅਸੀਂ ਜਾਰੀ ਰੱਖਾਂਗੇ। ਤੁਸੀਂ ਕਾਲ ਕਰਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ, ਗੱਲ ਅਸੀਂ ਇਸ ਵੇਲੇ ਜਿਵੇਂ ਸਾਡੇ ਕਾਲਰ ਨੇ ਕੀਤੀ ਹੈ, ਗੱਲ ਅਸੀਂ ਫ੍ਰੀ ਚੀਜ਼ਾਂ ਦੀ ਮੰਗਣ ਦੀ ਗੱਲ ਨਹੀਂ ਕਰ ਰਹੇ। ਗੱਲ ਇਹ ਹੈ ਕਿ ਸਰਕਾਰ ਉਹ ਚਾਹੀਦੀ ਹੈ ਜਿਹੜੀ ਕਿ ਪੰਜਾਬ ਨੂੰ ਇਕਨੋਮਿਕਲੀ ਸੈਲਫ ਸਫੀਸ਼ੀਐਂਟ ਬਣਾਏ, ਜਿਹੜਾ ਰੈਵਨਿਊ ਜਨਰੇਟ ਕਰਾਏ, ਚਾਹੇ ਉਹ ਟਰਾਂਸਪੋਰਟ ਦੇ ਮਾਫੀਆ ਨੂੰ ਰੋਕ ਕੇ ਹੋਏ, ਚਾਹੇ ਉਹ ਕੇਬਲ ਦੇ ਮਾਫੀਆ ਨੂੰ ਰੋਕ ਕੇ ਹੋਏ। ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਇੰਨੇ ਰਿਸੋਰਸਿਸ ਨੇ ਕਿ ਸਰਕਾਰ ਜਿਹੜੀ ਆ ਉਹ ਆਪਣਾ ਘਾਟਾ ਵੀ ਪੂਰਾ ਕਰ ਸਕਦੀ ਹੈ, ਟੀਚਰਾਂ ਨੂੰ ਸੈਲਰੀ ਵੀ ਦੇ ਸਕਦੀ ਹੈ, ਡਾਕਟਰਸ ਨੂੰ ਵੀ NPA ਦੇ ਸਕਦੀ ਹੈ, ਨੋਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਉਹ ਵੀ ਦੇ ਸਕਦੀ ਹੈ, ਹਰੇਕ ਨੂੰ ਜਿਹੜੀ ਵੀ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕੀਤੀ ਜਾ ਸਕਦੀਆਂ ਨੇ, ਜਿੱਦਣ ਕਰਪਸ਼ਨ ਜਿਹੜੀ ਹੈ ਉਹ ਬੰਦ ਹੋ ਜਾਏਗੀ। ਇਸ਼ੂ ਇਹ ਹੈ ਕਿ ਵੋਟ ਜਿਹੜੀ ਹੈ NRI ਨੇ ਨਹੀਂ ਪਾਉਣੀ, ਵੋਟ ਜਿਹੜੀ ਹੈ ਉਹ ਪੰਜਾਬ ਦੇ ਵੋਟਰ ਨੇ ਪਾਉਣੀ ਹੈ। ਪੰਜਾਬ ਦਾ ਵੋਟਰ ਜਿਹੜਾ ਉਹਦਾ ਬਚਾਅ ਸਿਰਫ ਇੱਕ ਹੀ ਚੀਜ਼ ਹੈ ਕਿ ਅਗਰ ਇਮਾਨਦਾਰ ਚਿਹਰਾ ਜਿਹੜਾ ਆ ਉਹਨੂੰ ਉਹ CM ਬਣਾਏਗਾ, ਇਮਾਨਦਾਰ ਲੋਕ ਜਿਹੜੇ ਆ ਉਹਨਾਂ ਨੂੰ ਵੋਟਾਂ ਪਾਉਣਗੇ, ਕੇਵਲ ਉਦੋਂ ਹੀ ਪੰਜਾਬ ਦਾ ਜਿਹੜਾ ਭਲਾ ਹੋਏਗਾ। ਪੰਜਾਬ ਇਸ ਵੇਲੇ ਜਿਹੜਾ ਆ ਉਹ 15ਵੀਂ ਪੋਜੀਸ਼ਨ ਤੱਕ ਪਹੁੰਚ ਚੁੱਕਿਆ, ਜਦਕਿ ਕਦੀ ਉਹ ਪੰਜਾਬ ਖੁਸ਼ਹਾਲੀ ਦੇ ਵਿੱਚ ਨੰਬਰ 1 ਪੋਜੀਸ਼ਨ ਦਿੰਦਾ ਸੀਗਾ। ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦਾ ਵੋਟਰ ਜਿਹੜਾ ਉਹ ਸਿਆਣਪ ਕਰੇਗਾ, ਪੰਜਾਬ ਦਾ ਵੋਟਰ ਏਜੰਡੇ ਦੀ ਗੱਲ ਕਰੇਗਾ, ਪੰਜਾਬ ਦਾ ਵੋਟਰ ਸਵਾਲ ਕਰੇਗਾ, ਇਮਾਨਦਾਰੀ ਦੇ ਉੱਤੇ ਸਵਾਲ ਕਰੇਗਾ, ਪੰਜਾਬ ਦਾ ਵੋਟਰ ਉਹਨਾਂ ਲੋਕਾਂ ਨੂੰ ਅੱਗੇ ਆਉਣ ਦੇਗਾ ਜਿਹੜੇ ਸਾਫ ਸੁਥਰੇ ਔਰ ਕਰਪਸ਼ਨ ਤੋਂ ਦਾਗ ਲਵਾਏ ਬਿਨਾਂ ਇਸ ਵੇਲੇ ਪੋਲੀਟੀਸ਼ੀਅਨਸ ਨੇ। ਇਸ ਕਾਰਨ ਸਰ ਪਾਰਟੀ ਜਿਹੜੀ ਮਰਜ਼ੀ ਉਹ ਸਿਲੈਕਟ ਕਰਨ, ਮਗਰ ਪਾਰਟੀ ਉਹ ਹੋਏ, ਲੀਡਰ ਉਹ ਹੋਏ ਜਿਹੜਾ ਕਿ ਕਰਪਟ ਨਾ ਹੋਏ। ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਕੋਈ ਵੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਉਂਦੀ ਨਜ਼ਰ ਨਹੀਂ ਆ ਰਹੀ। ਉਮੀਦ ਕਰਦੇ ਹਾਂ, ਲੋਕਾਂ ਦੀ ਮੰਗ ਹੈ ਕਿ ਚਾਹੇ ਉਹ ਪ੍ਰਗਟ ਸਿੰਘ ਹੋਣ, ਭਗਵੰਤ ਮਾਨ ਹੋਏ, ਨਵਜੋਤ ਸਿੰਘ ਸਿੱਧੂ ਹੋਣ, ਐਸੇ ਸਾਫ਼ ਸੁਥਰੇ ਚਿਹਰੇ ਜਿਹੜੇ ਹੈ ਉਹ ਪੰਜਾਬ ਦਾ ਵਾਕਡੋਰ ਸੰਭਾਲਣ। ਅਤੇ ਸ਼ਾਇਦ 2022 ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਦੁਬਾਰਾ ਤਰੱਕੀ ਦੇ ਰਾਹ ਵੱਲ ਜਿਹੜਾ ਆ ਉਹ ਚੱਲੇਗਾ। ਇਸੇ ਉਮੀਦ ਦੇ ਨਾਲ ਕਿ ਪੰਜਾਬ ਦਾ ਵੋਟਰ ਸਿਆਣਪ ਕਰਕੇ ਸਮਝਦਾਰੀ ਨਾਲ ਵੋਟ ਪਾਏਗਾ, ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ। ਅਗਲੇ ਐਤਵਾਰ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਤਦ ਤੱਕ ਤੁਹਾਡਾ ਸਾਰਿਆਂ ਦਾ ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਅੰਟਾਰੀਓ ਭਰ ਵਿੱਚ ਲੱਖਾਂ ਲੋਕਾਂ ਦੇ COVID-19 ਦੇ ਵੈਕਸੀਨ ਲੱਗ ਚੁੱਕੇ ਹਨ। ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ, ਡਾਕਟਰਾਂ ਦੇ ਦਫ਼ਤਰਾਂ, ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ। ਆਪਣਾ ਯੋਗਦਾਨ ਪਾਓ, ਆਪਣਾ ਵੈਕਸੀਨ ਲਗਵਾਓ। ontario.ca/book vaccine ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ। ਇਸ ਦੀ ਅਦਾਇਗੀ ਅੰਟਾਰੀਓ ਸਰਕਾਰ ਵੱਲੋਂ ਕੀਤੀ ਗਈ।
Fast, affordable, reliable residential and business internet. Unlimited internet only for $39.99. No annual contract, no modem rental fee. Worry-free internet and savings are just click away. Sign up today with gorock.ca, GOROGUE.ca or call 647-273-3291, 647-273-3291.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਅਕਾਲ ਟਰੱਕ ਐਂਡ ਲੂਮ,
ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਮ, 1776 ਮੇਅਰਸਾਈਡ ਡਰਾਈਵ, 905-565-1100, 905-565-1100।
بی او بی لایا شرعی اصولوں کے عین مطابق پاکستان کا پہلا مکمل فری اسلامک روشن ڈیجیٹل اکاؤنٹ. اب گھر بیٹھے دنیا بھر میں کہیں سے بھی آن لائن پاکستان میں بی او بی اسلامک روشن ڈیجیٹل اکاؤنٹ کھلوائیے, جس سے آپ کو ملے موبائل ایپ, دنیا بھر میں ڈیبٹ کارڈ کی فری ڈیلیوری اور بنا چارجز کے استعمال کی سہولت, اسلامک نیا پاکستان سرٹیفکیٹ, ربا فری سرٹیفکیٹ, آٹو فائنانسنگ اور آن لائن یوٹیلیٹی.